श्री नानक अंगद गुरु अमरदास पद बंद रामदास अर्जन गुरु बर श्री हर गोविंद हरि राय हर कृष्ण गुर तेग बहादुर चंद दसवें गोविंद सिंह गुरु नमो चरण अरविंद जिसमें अमृत ज्ञान है माणिक भगत विराग गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन कौ बंदना सिर चरणन पर तार एकुंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहिगुरु साहिब जी खान पान कर निशा बिताई पही प्रात पुन सभा लगाई आन खाल से दर्शन कीना कर बंदन ठिग बैठ प्रबीना खान पान कर निशा बिताई
वाहिगुरु जी का खालसा वाहिगुरु जी की फतेह। अंतरजामी करुणा निदान गरीब निवाज चौर छत्र तख दे मालक धन धन श्री गुरु ग्रंथ साहिब जी महाराज दी पावन पवित्र हजूरी विखे सतगुरु जी की अपार कृपा सदका सज रही गुरु प्यारी खालसा साध संगत जीओ सत संगत करन दे मिले हुए इस शुभ अवसर विच गुर इतिहास की कथा श्रवण करिए। गुर इतिहास की चल रही लड़ीवार कथा दे प्रसंग जिवें सुनाए जा रहे सन सतगुरु कलगीधर पातशाह महाराज ने श्री आनंदपुर साहिब विखे खालसे नूं वर्णा बाबत शंकर वर्ण बारे वचन सुनाए आ कि किस तरह वख वख जातां गोतां वालियां दी पैदाइश होई है। सिखां ने यह प्रसंग सुने हन। अगे जिस प्रकार कथा विचार आ रही है आओ भावना नाल सतगुरु कलगीधर पातशाह दा ध्यान करदिया होया सरवण करिए जी।
सतनाम श्री वाहिगुरु साहिब जी खान पान कर निशा बिताई।
सतगुरु महाराज सच्चे पातशाह जी ने शाम दे समय ਤਿਆਰ ਹੋਇਆ ਲੰਗਰ ਪ੍ਰਸ਼ਾਦਾ ਛਕ ਕੇ ਫਿਰ ਰਾਤੀ ਆਪਣੇ ਆਸਣ ਉੱਪਰ ਬਿਰਾਜ ਕੇ ਰਾਤ ਬਿਤਾਈ।
ਪਹੀ ਪ੍ਰਾਤ ਪੁੰਨ ਸਭਾ ਲਗਾਈ।
ਅਤੇ ਫਿਰ ਜਦੋਂ ਸਵੇਰ ਵੇਲਾ ਹੋਇਆ ਹੈ ਤਾਂ ਸੌਚਾਚਾਰ ਇਸ਼ਨਾਨ ਤੋਂ ਉਪਰੰਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭਾ ਸਜਾਈ, ਦੀਵਾਨ ਸਜਾਇਆ।
ਆਣ ਖਾਲਸੇ ਦਰਸ਼ਨ ਕੀਨਾ।
ਖਾਲਸੇ ਨੇ ਆਣ ਕੇ ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਕੀਤੇ।
ਕਰ ਬੰਧਨ ਢਿੱਗ ਬੈਠ ਪ੍ਰਵੀਨਾ।
ਅਤੇ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਚਰਨ ਕਮਲਾਂ ਵਿਖੇ ਨਮਸਕਾਰਾਂ ਕਰਕੇ ਸਿਆਣੇ ਗੁਰਸਿੱਖ ਬੈਠ ਰਹੇ ਹਨ।
ਗਰਜ ਗਰਜ ਗੁਰਫਤਿਹ ਬੁਲਾਵੈ।
ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜਦੋਂ ਸਿੰਘ ਪਹੁੰਚਦੇ ਆ ਤਾਂ ਜਿਵੇਂ ਸਤਿਗੁਰੂ ਜੀ ਨੇ ਆਗਿਆ ਕੀਤੀ ਹੋਈ ਹੈ ਕਿ ਫਤਿਹ ਦਾ ਹੀ ਉਚਾਰਨ ਗੱਜ ਕੇ ਕਰਨਾ ਆ, ਇਸ ਕਰਕੇ ਗੱਜ ਗੱਜ ਕੇ ਉੱਚੀ ਆਵਾਜ਼ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਹਨ।
ਸ਼ਸਤਰਨ ਸਹਿਤ ਬੈਸ ਦੁੱਤ ਪਾਵੈ।
ਅਤੇ ਸ਼ਸਤਰਾਂ ਦੇ ਨਾਲ ਸੱਜ ਕੇ ਸਿੰਘ ਸਤਿਗੁਰੂ ਜੀ ਦੀ ਸੰਗਤ ਵਿੱਚ ਦੀਵਾਨ ਵਿੱਚ ਬੈਠਦੇ ਸੋਭਾ ਪਾਉਂਦੇ।
ਰਾਜਨ ਕੇ ਤਬ ਚਲੇ ਪ੍ਰਸੰਗਾ।
ਰਾਜਿਆਂ ਦੇ ਪਹਾੜੀ ਰਾਜਿਆਂ ਬਾਬਤ ਜੋ ਪ੍ਰਸੰਗ ਚਲਾਏ।
ਧਰੇ ਤਰਾਸ ਮਿਲ ਭੇ ਇੱਕ ਰੰਗਾ।
ਸਿੰਘਾਂ ਨੇ ਰਾਜਿਆਂ ਦੇ ਪ੍ਰਸੰਗ ਸੁਣਾਇਆ, ਸਤਿਗੁਰੂ ਜੀ ਨੂੰ ਦੱਸਿਆ ਕਿ ਮਹਾਰਾਜ ਰਾਜੇ ਮਹਾਰਾਜੇ ਜੋ ਪਹਾੜੀਏ ਹਨ ਉਹ ਮਿਲ ਕੇ ਇੱਕੋ ਹੀ ਏਕਤਾ ਵਿੱਚ ਇੱਕ ਪ੍ਰੇਮ ਵਾਲੇ ਹੋ ਗਏ ਹਨ ਇਕੱਠੇ ਹੋ ਕੇ।
ਕੇਤਕ ਲੈ ਕਰ ਚਮੂ ਵਿਸਾਲਾ।
ਅਤੇ ਕਈ ਪਹਾੜੀ ਰਾਜੇ ਆਪਣੀ ਬਹੁਤ ਸਾਰੀ ਫੌਜ ਲੈ ਕੇ
ਦਿਸ਼ ਅਨੰਦਪੁਰ ਘੇਰੋ ਡਾਲਾ।
ਅਤੇ ਸ੍ਰੀ ਅਨੰਦਪੁਰ ਸਾਹਿਬ ਵੱਲ ਆਣ ਕੇ ਉਹ ਘੇਰਾ ਪਾ ਰਹੇ ਹਨ।
ਚਹਿਤ ਰਹਿ ਲੜਬੇ ਕਹੋ ਜੰਗ।
ਉਹ ਜੰਗ ਲੜਨ ਵਾਸਤੇ ਹਰ ਵੇਲੇ ਚਾਹੁੰਦੇ ਰਹਿੰਦੇ, ਤਿਆਰ ਰਹਿੰਦੇ ਨੇ।
ਕੇਤਕ ਆਗੇ ਆਏ ਨਿਸੰਗ।
ਮਹਾਰਾਜ ਜੀ ਕਈ ਜੋ ਨਿਸੰਗ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਪਾਸ ਨੇੜੇ ਅੱਗੇ ਆਣ ਪਹੁੰਚੇ ਹਨ।
ਸਿੰਘਨ ਸੰਗ ਫਿਰਤ ਹੀ ਰਹੇ।
ਸਤਿਗੁਰੂ ਜੀ ਜਿਹੜੇ ਪਹਾੜੀ ਰਾਜੇ ਇਹ ਆਪਣੀਆਂ ਫੌਜਾਂ ਲੈ ਕੇ ਸਿੰਘਾਂ ਨਾਲ ਲੜਦੇ ਭਿੜਦੇ ਰਹਿੰਦੇ ਆ।
ਜੇ ਜੇ ਵੱਡੇ ਸੋ ਐਸੇ ਕਹੇ।
ਅਤੇ ਜਿਹੜੇ ਜਿਹੜੇ ਵੱਡੇ ਪਹਾੜੀ ਰਾਜੇ ਆ ਉਹ ਇਵੇਂ ਆਖਦੇ ਹਨ।
ਸ਼੍ਰੀ ਕਲਗੀਧਰ ਚੜ੍ਹ ਇਤ ਔਰ।
ਉਹ ਕਹਿੰਦੇ ਆ ਕਿ ਜਦੋਂ ਸ੍ਰੀ ਗੁਰੂ ਕਲਗੀਧਰ ਆਪ ਫੌਜਾਂ ਸਮੇਤ ਖਾਲਸੇ ਸਹਿਤ ਹੋ ਕੇ ਚੜ੍ਹ ਕੇ ਸਾਡੇ ਵੱਲ ਆਉਣਗੇ।
ਆਵਹਿ ਤਿਨਹਿ ਦਿਖਾਵਹਿ ਜ਼ੋਰ।
ਅਤੇ ਜਦੋਂ ਸਾਡੀ ਤਰਫ ਆਉਣਗੇ ਅਤੇ ਇਸ ਵੇਲੇ ਅਸੀਂ ਉਹਨਾਂ ਨੂੰ ਆਪਣਾ ਬਲ ਦਿਖਾਵਾਂਗੇ।
ਸਿੰਘਨ ਸੰਗ ਲੜਹਿ ਨਹਿ ਜਾਏ।
ਅਤੇ ਇਸ ਤਰ੍ਹਾਂ ਕਈ ਪਹਾੜੀ ਰਾਜੇ ਕਹਿੰਦੇ ਆ ਕਿ ਅਸੀਂ ਸਿੰਘਾਂ ਨਾਲ ਨਹੀਂ ਲੜਨਾ, ਆਪ ਜਾ ਕੇ
ਸੰਗ ਚਮੂ ਕੇ ਚਮੂ ਲੜਾਏ।
ਅਸੀਂ ਤਾਂ ਜੋ ਗੁਰੂ ਦੀਆਂ ਫੌਜਾਂ ਹਨ ਉਹਨਾਂ ਨਾਲ ਆਪਣੀਆਂ ਫੌਜਾਂ ਨੂੰ ਹੀ ਭੇਜ ਭੇਜ ਕੇ ਲੜਾਉਣਾ।
ਬੈਠ ਸਭਾ ਮਹਿ ਬੋਲੇ ਬਾਤਨ।
ਇਸ ਪ੍ਰਕਾਰ ਸਭਾ ਵਿੱਚ ਬਹਿ ਕੇ ਇਸ ਤਰ੍ਹਾਂ ਦੀਆਂ ਉਹ ਗੱਲਾਂ ਕਰਦੇ ਪਹਾੜੀ ਰਾਜ।
ਚਾਹਤ ਹੈ ਸੰਗਰ ਕੇ ਘਾਤਨ।
ਸਤਿਗੁਰੂ ਜੀਓ ਉਹ ਜੰਗ ਯੁੱਧ ਕਰਨ ਦੇ ਬੜੇ ਹੀ ਦਾਉ ਜੋ ਸੋਚਦੇ ਹਨ।
ਸੁਣ ਸ਼੍ਰੀ ਮੁਖ ਤੇ ਤਬ ਫੁਰਮਾਇਓ।
ਇਸ ਤਰ੍ਹਾਂ ਖਾਲਸੇ ਪਾਸੋਂ ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਫਿਰ ਬਚਨ ਸੁਣਾਏ ਹਨ।
ਭਏ ਪ੍ਰਭਾਤ ਚਹਿਤ ਹਮ ਜਾਇਓ।
ਅਤੇ ਸਤਿਗੁਰੂ ਜੀ ਨੇ ਕਿਹਾ ਕਿ ਸਵੇਰ ਹੋਣ 'ਤੇ ਅਸੀਂ ਪਹਾੜੀ ਇਲਾਕੇ ਵੱਲ ਨੂੰ ਜਾਣਾ ਚਾਹੁੰਦੇ ਹਾਂ।
ਬਹੁ ਦਿਨ ਬੀਤੇ ਗਏ ਅਖੇਰ।
ਤਾਂ ਕਿਉਂਕਿ ਬੜੇ ਦਿਨ ਗੁਜ਼ਰ ਗਏ ਆ, ਅਸੀਂ ਸ਼ਿਕਾਰ ਦੇ ਬਹਾਨੇ ਪਹਾੜਾਂ ਦੀਆਂ ਦੂਣਾਂ ਵੱਲ ਫਿਰਨ ਨਹੀਂ ਗਏ।
ਤਿਤ ਦਿਸ਼ ਚਲਹਿ ਹਥ ਹੈ ਕਿਤ ਸ਼ੇਰ।
ਅਤੇ ਅਸੀਂ ਉਸ ਪਾਸੇ ਵੱਲ ਪਹਾੜਾਂ ਦੀਆਂ ਦੂਣਾਂ ਵਿੱਚ ਵਿਚਰਨ ਲਈ ਜਾਵਾਂਗੇ ਅਤੇ ਜਿਸ ਪਾਸੇ ਕਿਸੇ ਸ਼ੇਰ ਵਗੈਰਾ ਦਾ ਸ਼ਿਕਾਰ ਵੀ ਕਰਾਂਗੇ।
ਇਸ 'ਤੇ ਆਦਿਕ ਅਨਕ ਪ੍ਰਸੰਗ।
ਇਸ ਪ੍ਰਕਾਰ ਦੇ ਹੋਰ ਵੀ ਪ੍ਰਸੰਗਾਂ ਦੇ ਵਿਚਾਰ ਖਾਲਸੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਕੀਤੀ ਹੈ ਔਰ ਸਤਿਗੁਰੂ ਜੀ ਤੋਂ ਬਚਨ ਸੁਣੇ।
ਭਏ ਸੁਨੇ ਸਭ ਸਿੰਘਨ ਸੰਗ।
ਜਿੰਨੇ ਵੀ ਪ੍ਰਸੰਗ ਕੋਈ ਹੋਏ ਹਨ ਪਹਾੜੀ ਰਾਜਿਆਂ ਦੀਆਂ ਗੱਲਾਂ ਬਾਤਾਂ ਨੇ, ਉਹਨਾਂ ਨਾਲ ਜਿਵੇਂ ਲੜਾਈਆਂ ਹੋਈਆਂ, ਉਹ ਵਿਚਾਰਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਸਿੰਘਾਂ ਕੀਤੀਆਂ।
ਸੋ ਪੇ ਰਾਤ ਸਤਿਗੁਰੂ ਬਿਤਾਈ,
ਉਹ ਰਾਤ ਵੀ ਸਤਿਗੁਰੂ ਮਹਾਰਾਜ ਸਾਹਿਬ ਨੇ ਬਿਤਾਈ।
ਹੋਤ ਪ੍ਰਾਤ ਕੇ ਕਰੀ ਚੜ੍ਹਾਈ,
ਇਹ ਫਿਰ ਸਵੇਰ ਹੋਣ 'ਤੇ ਤਿਆਰ ਪਰ ਤਿਆਰ ਹੋ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਾੜਾਂ ਦੀਆਂ ਦੂਣਾਂ ਵੱਲ ਨੂੰ ਵਿਚਰਨ ਲਈ ਚੜ੍ਹਾਈ ਕਰਨ ਲੱਗੇ।
ਪਾਏ ਹੁਕਮ ਰਣਜੀਤ ਨਗਾਰਾ,
ਗੁਰੂ ਕਾ ਹੁਕਮ ਪ੍ਰਾਪਤ ਕਰਕੇ ਗੁਰੂ ਕੇ ਖਾਲਸੇ ਨੇ ਜੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਤਿਆਰ ਕਰਾਇਆ ਹੋਇਆ ਰਣਜੀਤ ਨਗਾਰਾ ਹੈ।
ਗਰਜ ਉੱਠਿਓ ਜਿਮ ਜਲ ਧਰ ਭਾਰਾ,
ਤੇ ਰਣਜੀਤ ਨਗਾਰੇ 'ਤੇ ਚੋਟਾਂ ਲਗਾਈਆਂ। ਇਵੇਂ ਨਗਾਰਾ ਗੱਜਿਆ ਹੈ, ਨਗਾਰੇ ਦੀ ਆਵਾਜ਼ ਇਵੇਂ ਆਕਾਸ਼ ਵਿੱਚ ਪ੍ਰਗਟ ਹੋਈ ਆ ਜਿਵੇਂ ਕਿ ਬਹੁਤ ਭਾਰੀ ਬੱਦਲ ਗੱਜੇ ਹੋਣ।
ਸੁਨਤ ਖਾਲਸਾ ਹੋਏ ਸਤਿਆਰੂ,
ਅਤੇ ਇਸ ਤਰ੍ਹਾਂ ਰਣਜੀਤ ਨਗਾਰੇ ਦੀ ਆਵਾਜ਼ ਸੁਣ ਕੇ ਜਿਹੜੇ ਜਿਹੜੇ ਸਿੰਘਾਂ ਨੂੰ ਪਹਿਲਾਂ ਨਹੀਂ ਸੀ ਪਤਾ ਕਿ ਤਿਆਰੀ ਹੋ ਰਹੀ ਹੈ, ਨਗਾਰੇ ਦੀ ਗੂੰਜ ਸੁਣ ਕੇ ਉਸੇ ਵੇਲੇ ਸ਼ਸਤਰ ਬਸਤਰ ਸਜਾ ਕੇ ਤਿਆਰ ਬਰ ਤਿਆਰ ਹੋ ਗਏ।
ਜ਼ੀਨ ਤੁਰੰਗਮ ਕਰ ਸ਼ਿੰਗਾਰੂ,
ਅਤੇ ਇਸ ਤਰ੍ਹਾਂ ਫਿਰ ਘੋੜਿਆਂ ਉੱਪਰ ਕਾਠੀਆਂ ਪਾ ਲਈਆਂ, ਆਪਣੇ ਘੋੜੇ ਸ਼ਿੰਗਾਰ ਲਏ ਸਿੰਘਾਂ ਨੇ।
ਬਸਤਰ ਸ਼ਸਤਰ ਤੇ ਸਜੇ ਵਿਸਾਲੇ,
ਸ਼ਸਤਰਾਂ ਬਸਤਰਾਂ ਨਾਲ ਆਪ ਬਹੁਤੇ ਸਜ ਗਏ ਹਨ ਸਿੰਘ।
ਗਹੇ ਤੁਫੰਗਨ ਚੜ ਚੜ ਚਾਲੇ,
ਬੰਦੂਕਾਂ ਆਪਣੇ ਹੱਥਾਂ ਵਿੱਚ ਹੋਰ ਵੀ ਸ਼ਸਤਰ ਲੈ ਕੇ ਘੋੜਿਆਂ ਤੇ ਸਵਾਰ ਹੋ ਹੋ ਕੇ ਸਿੰਘ ਚੱਲ ਪਏ।
ਸੌ ਚਸ਼ਨਾਨੇ ਸ਼ਸਤਰ ਸਜਾਏ,
ਤੇ ਸੌਚਾ ਚਾਰ ਇਸ਼ਨਾਨ ਕਰਕੇ ਗੁਰੂ ਗਰੀਬ ਨਿਵਾਜ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਵੀ ਤਿਆਰ ਪਰ ਤਿਆਰ ਹੋਏ ਸ਼ਸਤਰ ਸਜਾ ਕੇ।
ਕਲਗੀ ਧਰੇ ਆਯੁਧ ਅੰਗ ਲਾਏ,
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਪਾਵਨ ਸਰੀਰ ਨਾਲ ਸ਼ਸਤਰ ਸਜਾ ਲਏ।
ਵਿਧ ਸੰਗ ਕਟਮੋ ਖੜਗ ਨਿਖੰਗ,
ਵਿਧੀ ਪੂਰਵਕ ਕਮਰ ਕੱਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਮਸ਼ੀਰ ਪਹਿਨੀ ਹੈ, ਔਰ ਸੁੰਦਰ ਪੱਥਾ ਤਿੱਖੇ ਤੀਰਾਂ ਵਾਲਾ ਵੀ ਸਜਾ ਲਿਆ।
ਗਹਿਓ ਧਨੁਖ ਕਰ ਸਬਜ਼ ਸੁਰੰਗ,
ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਸ਼ਬਜੇ ਹਰੇ ਰੰਗ ਦਾ ਜਾਣੋ ਕਿ ਸੁੰਦਰ ਧਨਖ ਹੈ, ਉਹ ਸਤਿਗੁਰੂ ਜੀ ਨੇ ਆਪਣੇ ਕਰ ਕਮਲਾਂ ਵਿੱਚ ਪਕੜਿਆ।
ਜਿਗਾ ਜਵਾਹਰ ਜ਼ਾਹਿਰ ਜੋਤ,
ਇਹ ਸੁੰਦਰ ਕਲਗੀ ਹੈ, ਜਿਗਾ ਹੈ, ਜਿਸ ਜਿੱਥੇ ਦੁਮਾਲੇ ਵਿੱਚ ਮਹਾਰਾਜ ਸਾਹਿਬ ਜੀ ਦੇ ਦਸਤਾਰੇ ਵਿੱਚ ਸਜ ਰਹੀ ਹੈ, ਜਿਸ ਵਿੱਚ ਜਵਾਹਰ ਦੀ ਜੋਤ ਜਾਣੋ ਕਿ ਬਹੁਤ ਹੀ ਚਮਕ ਦਮਕ ਪ੍ਰਗਟ ਕਰਦੀ ਹੈ।
ਝੂਲਤ ਕਲਗੀ ਅਤ ਦੁਤ ਹੋਤ,
ਦਸਤਾਰ ਵਿੱਚ ਪਹਿਲਾਂ ਜਿਗਾ ਸਜਾਈ ਹੈ, ਜਿਗਾ ਦੇ ਉੱਪਰ ਸੁੰਦਰ ਕਲਗੀ ਝੂਲਦੀ ਹੈ, ਜਿਸ ਦੀ ਬਹੁਤ ਸੋਭਾ ਪ੍ਰਗਟ ਹੁੰਦੀ ਆ।
ਦੀਨ ਹੁਕਮ ਅਨਵਾਏ ਤੁਰੰਗ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਸੁਣਾਇਆ ਹੈ ਕਿ ਸਾਡਾ ਘੋੜਾ ਤਿਆਰ ਕਰਕੇ ਲਿਆਂਦਾ ਜਾਏ।
ਭਏ ਅਰੋਹਨ ਗਹਿ ਬਲ ਅੰਗ,
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਘੋੜੇ ਦੀਆਂ ਵਾਗਾਂ ਪਕੜ ਕੇ ਬਲਵਾਨ ਘੋੜੇ 'ਤੇ ਸਵਾਰ ਹੋਏ।
ਜਬ ਕੀਨਸ ਪ੍ਰਸਥਾਨ ਅਗੇਰੇ,
ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੋ ਘੋੜੇ ਉੱਪਰ ਸਵਾਰ ਹੋ ਕੇ ਅੱਗੇ ਤੁਰੇ ਹਨ।
ਦੁੰਦਬ ਬਾਜਿਓ ਸ਼ਬਦ ਉਚੇਰੇ,
ਤੇ ਨਗਾਰੇ 'ਤੇ ਫਿਰ ਚੋਟ ਲਗਾਈ ਗਈ ਹੈ ਜਿਸ ਦੀ ਆਵਾਜ਼ ਆਕਾਸ਼ ਵਿੱਚ ਗੂੰਜੀ ਆ।
ਤੁਪਕਨ ਸੋਂ ਤੋੜੇ ਸੋ ਲਗਾਏ,
ਬੰਦੂਕਾਂ ਨਾਲ ਤੋੜੇ ਵੀ ਤੁਖਾਏ ਹੋਏ, ਤਿਆਰੀ ਕੀਤੀ ਹੋਈ ਬੰਦੂਕਾਂ ਦੀ ਸਿੰਘਾਂ।
ਚੱਲੇ ਵੀਰ ਹੋਏ ਪਿਛਵਾਏ,
ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪ ਘੋੜੇ 'ਤੇ ਸਵਾਰ ਹੋ ਕੇ ਜਾ ਰਹੇ ਹਨ, ਅਤੇ ਆਸ ਪਾਸ ਗੁਰੂ ਕੇ ਤਿਆਰ ਬਰ ਤਿਆਰ ਸ਼ਸਤਰਧਾਰੀ ਸਿੰਘ ਵੀ ਜਾ ਰਹੇ ਹਨ ਸਵਾਰੀਆਂ 'ਤੇ ਬਹਿ ਕੇ, ਅਤੇ ਪਿੱਛੇ ਪਿੱਛੇ ਸਿੰਘ ਸੂਰਮੇ ਬਹਾਦਰ ਜਾਂਦੇ ਆ।
ਚੰਚਲ ਬਲੀ ਕੁਦਾਏ ਹੈ ਨਕੋ,
ਅਤੇ ਇਸ ਪ੍ਰਕਾਰ ਦੇ ਜਿਹੜੇ ਚੰਚਲ ਅਤੇ ਬਲਵਾਨ ਘੋੜੇ ਹਨ ਉਹਨਾਂ 'ਤੇ ਸਿੰਘ ਸਵਾਰ ਹੋਏ ਕੁਦਾਉਂਦੇ ਹੋਏ ਜਾਂਦੇ ਆ।
ਗਮਨੇ ਪ੍ਰਭ ਕੇ ਸੰਗ ਸੁਬਨ ਕੋ,
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨਾਲ ਵਿਚਰਨ ਵਾਸਤੇ ਜੰਗਲ ਵੱਲ ਨੂੰ ਚੱਲ ਪਏ।
ਦੀਰਘ ਕਾਨਨ ਜਾਏ ਪ੍ਰਵੇਸ਼ੇ,
ਬਹੁਤ ਵੱਡੇ ਜੰਗਲ ਵਿੱਚ ਜਾ ਪ੍ਰਵੇਸ਼ ਕੀਤਾ।
ਹੇਰ ਹੇਰ ਮ੍ਰਿਗ ਹਨੇ ਵਿਸ਼ੇਸ਼ੇ,
ਦੇਖ ਦੇਖ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਸ਼ੇਸ਼ ਕਰਕੇ ਜਾਣੋ ਕਿ ਜੇ ਐਸਾ ਕੋਈ ਸ਼ਿਕਾਰ ਕਰ ਨਹੀਂ ਸਕਦਾ, ਕਿਉਂਕਿ ਜੋ ਕਿ ਕੇਵਲ ਸ਼ਿਕਾਰ ਕਰਨਾ ਜੀਵ ਨੂੰ ਮਾਰਨਾ ਤਾਂ ਸੌਖਾ ਹੈ, ਜਿਹੜਾ ਅੱਗੋਂ ਆਪ ਨਹੀਂ ਮਾਰਦਾ ਹਰਨ ਆਦਿਕ, ਪਰ ਉਸ ਦੀ ਕਲਿਆਣ ਕਰਨ ਦੀ ਸਮਰੱਥਾ ਕਿਸ ਕੋਲ ਹੋਵੇ। ਤਾਂ ਐਸਾ ਜੋ ਸ਼ਿਕਾਰ ਤਾਂ ਗੁਰੂ ਮਹਾਰਾਜ ਸਾਹਿਬ ਜੀ ਹੀ ਕਰ ਸਕਦੇ ਆ, ਨਾਲ ਹੀ ਜੀਵ ਦਾ ਸ਼ਿਕਾਰ ਕਰਨਾ ਹੈ, ਭਾਵ ਕਿ ਉਸ ਦਾ ਉਧਾਰ ਕਰਨਾ ਹੈ, ਮੁਕਤ ਕਰਨਾ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਹਰਨਾਂ ਆਦਿਕ ਦਾ ਸ਼ਿਕਾਰ ਕੀਤਾ ਹੈ, ਵਿਸ਼ੇਸ਼ ਕਰਕੇ ਤਿੰਨਾਂ ਨੂੰ ਮੁਕਤ ਕੀਤਾ।
ਤੁਪਕਨ ਕੇ ਤੜਾਕ ਗਨ ਹੋਵੇ,
ਬੰਦੂਕਾਂ ਤੋਂ ਜਦੋਂ ਗੋਲੀਆਂ ਚੱਲਣ ਦੀ ਆਵਾਜ਼ ਤੜਾਕ ਤੜਾਕ ਦੀ ਸਿੰਘ ਗੋਲੀਆਂ ਚਲਾਉਂਦਿਆਂ ਪ੍ਰਗਟ ਕਰਦੇ।
ਦੂਰ ਦੂਰ ਇਤ ਉਤ ਫਿਰ ਜੋਵੇ,
ਇੰਦਰ ਉਧਰ ਦੂਰ ਦੂਰ ਤੱਕ ਵਿਚਰ ਕੇ ਫਿਰ ਫਿਰ ਕੇ ਜੰਗਲ ਦੀ ਭਾਲ ਕੀਤੀ ਵੇਖਿਆ।
ਧੁਨ ਉੱਚੀ ਪੁੰਨ ਵੱਜਿਓ ਨਗਾਰਾ,
ਉੱਚੀ ਆਵਾਜ਼ ਵਿੱਚ ਫਿਰ ਨਗਾਰੇ ਉੱਪਰ ਨਗਾਰਚੀ ਨੇ ਚੋਟ ਲਗਾਈ।
ਬਨ ਮਹਿ ਹੋਤ ਕੁਲਾਹਲ ਪਹਾਰਾ,
ਇਸ ਕਰਕੇ ਜੰਗਲ ਵਿੱਚ ਵਿਚਰਦਿਆਂ ਹੋਇਆ ਬਹੁਤ ਹੀ ਕੁਲਾਹਲ ਹੋ ਰਹੀ ਆ, ਕਿ ਇਉਂ ਸਭ ਨੂੰ ਜਿਹੜਾ ਜਿਹੜਾ ਵੀ ਕੋਈ ਆਵਾਜ਼ ਸੁਣਦਾ ਆ, ਇਵੇਂ ਪ੍ਰਤੀਤ ਹੁੰਦਾ ਕਿ ਜੰਗਲਾਂ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਦੀ ਗੂੰਜ ਭਿਆਨਕ ਹੀ ਨਗਾਰੇ ਦੀ ਪੈ ਰਹੀ ਹੈ।
ਖੇਲ ਅਖੇਰ ਸੈਲ ਪਰ ਸੈਲ,
ਇਸ ਤਰ੍ਹਾਂ ਸ਼ਿਕਾਰ ਖੇਡ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਜੀ ਇਉਂ ਪਹਾੜ ਦੇ ਉੱਪਰ ਸੈਲ ਕੀਤੀ ਸਤਿਗੁਰਾਂ।
ਗਏ ਗੁਰੂ ਦਲ ਜੁੱਤ ਸੋ ਗੈਲ,
ਆਪਣੇ ਸਿੰਘਾਂ ਦੇ ਦਲ ਦੇ ਸਮੇਤ ਉਸ ਰਸਤੇ ਪਹਾੜੀ ਰਾਹ ਤੇ ਚੱਲ ਕੇ ਗਏ ਸਤਿਗੁਰੂ ਜੀ।
ਥਲ ਉਤੰਗ ਸਤਿਗੁਰ ਥਿਰ ਹੋਏ,
ਉੱਚੇ ਇੱਕ ਥਾਂ ਤੇ ਜਾ ਕੇ ਸਤਿਗੁਰੂ ਜੀ ਠਹਿਰੇ।
ਚਾਰੋਂ ਦਿਸ਼ ਕਾਨਨ ਗਿਰ ਜੋਏ,
ਜਿੱਥੇ ਕਿ ਉੱਚੇ ਥਾਂ ਤੋਂ ਚਾਰੇ ਤਰਫ ਜੰਗਲ ਤੇ ਪਹਾੜ ਨਜ਼ਰ ਆਉਂਦੇ ਆ।
ਹਾਥ ਧਨਖ ਧਰ ਖੈਂਚਨ ਕਰਿਓ,
ਸਤਿਗੁਰੂ ਜੀ ਨੇ ਉਸ ਥਾਂ ਤੇ ਰੁਕ ਕੇ ਆਪਣੇ ਘਰ ਕਮਲਾਂ ਵਿੱਚ ਆਪਣਾ ਸੁੰਦਰ ਬਹੁਤ ਹੀ ਜੋ ਸਖਤ ਧਨਖ ਹੈ ਉਹ ਪਕੜ ਕੇ ਉਸ ਦੇ ਵਿੱਚ ਜੋ ਤੀਰ ਜੜ ਕੇ ਚੱਲੇ ਵਿੱਚ ਸਤਿਗੁਰੂ ਜੀ ਨੇ ਕੰਨ ਤਨ ਤੱਕ ਤਾਣ ਕੇ ਉਸ ਨੂੰ ਖਿੱਚਿਆ।
ਸ਼ਬਦ ਉਤੰਗ ਦੇਸ਼ ਤਿਸ ਭਰਿਓ,
ਜਦੋਂ ਸਤਿਗੁਰੂ ਜੀ ਨੇ ਧਨਖ ਦੇ ਚੱਲੇ ਵਿੱਚ ਤੀਰ ਜੜ ਕੇ ਤੰਦੀ ਨੂੰ ਖਿੱਚਿਆ ਆ, ਤਾਂ ਉਸ ਵੇਲੇ ਬਹੁਤ ਜਾਣੋ ਕਿ ਆਵਾਜ਼ ਆਕਾਸ਼ ਵਿੱਚ ਪ੍ਰਗਟ ਹੋਈ ਆ।
ਗਰਜਿਓ ਗਗਨ ਪਹੀ ਧੁਨ ਪਹਾਰੀ,
ਉੱਚੀ ਆਵਾਜ਼ ਹੋਈ ਆ, ਐਸੀ ਗਰਜ ਪ੍ਰਗਟ ਹੋਈ ਆ, ਆਕਾਸ਼ ਗੂੰਜ ਗਿਆ।
ਇਮ ਸਭ ਸਥਲ ਆਵਾਜ਼ ਉਚਾਰੀ,
ਇਵੇਂ ਐਸੀ ਆਵਾਜ਼ ਜਦੋਂ ਸਤਿਗੁਰੂ ਮਹਾਰਾਜ ਸਾਹਿਬ ਨੇ ਤੀਰ ਚਿੱਲੇ ਵਿੱਚ ਜੜ ਕੇ ਤੰਦੀ ਨੂੰ ਖਿੱਚਿਆ ਆ, ਤਾਂ ਸਭ ਥਾਵਾਂ 'ਤੇ ਜੰਗਲ ਵਿੱਚ ਪਹਾੜਾਂ ਦੀਆਂ ਦੂਣਾਂ ਵਿੱਚ ਐਸੀ ਆਵਾਜ਼ ਪ੍ਰਗਟੀ।
ਰੱਖ ਲੇ ਹੋ ਗੁਰੂ ਜੀ ਰੱਖ ਲੇ ਹੋ,
ਇਵੇਂ ਜਾਣੋ ਕਿ ਆਵਾਜ਼ ਅੱਗੋਂ ਆਈ ਕਿ ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਰੱਖ ਲਓ, ਆਪ ਕਿਰਪਾ ਕਰਕੇ ਰੱਖ ਲਓ, ਰੱਖਿਆ ਕਰੋ।
ਤੁਮ ਸਮਾਨਤਾ ਬਨਹਿ ਨ ਕੇਹੋ,
ਸਤਿਗੁਰੂ ਜੀ ਕਿਸੇ ਪਾਸੋਂ ਵੀ ਤੁਹਾਡੀ ਬਰਾਬਰੀ ਨਹੀਂ ਹੋ ਸਕਦੀ।
ਤਜਹੋ ਛੋਭ ਔਰ ਕਰੁਣਾ ਕੀਜੈ,
ਸਤਿਗੁਰੂ ਜੀ ਹਿਰਦਿਓਂ ਆਪਣੇ ਚਿੱਤ ਵਿੱਚੋਂ ਜੋ ਵੀਰ ਰਸ ਤੁਸਾਂ ਧਾਰਨ ਕੀਤਾ ਹੈ ਛੱਡ ਦਿਓ, ਦਇਆ ਕਰੋ।
ਆਪਣੇ ਜਾਨੋ ਰੱਖ ਲਈ ਜੈ,
ਆਪਣੇ ਜਾਣ ਕੇ ਕਿਰਪਾ ਕਰਕੇ ਰੱਖ ਲਓ ਬਚਾ ਕੇ।
ਹੈ ਨੀਲੋ ਪੁਨ ਤਲੇ ਉਤਾਰਾ,
ਸਤਿਗੁਰੂ ਮਹਾਰਾਜ ਸਾਹਿਬ ਨੇ ਧਨਖ ਦੀ ਤੰਦੀ ਨੂੰ ਜਦੋਂ ਖਿੱਚ ਕੇ ਧਨਖ ਨੂੰ ਚਿਰੜਾਇਆ ਹੈ, ਤਾਂ ਅੱਗੋਂ ਆਕਾਸ਼ ਗੂੰਜਿਆ, ਆਕਾਸ਼ ਵਿੱਚੋਂ ਐਸੀ ਰੱਖ ਲਓ ਦੀ ਆਵਾਜ਼ ਪ੍ਰਗਟ ਹੋਈ ਹੈ। ਨੀਲੇ ਦੇ ਸ਼ਾਹ ਸਵਾਰ ਸਤਿਗੁਰੂ ਜੀ ਨੀਲੇ ਘੋੜੇ 'ਤੇ ਸਵਾਰ ਹੋਏ, ਫਿਰ ਉਸ ਥਾਂ ਤੋਂ ਹੇਠਾਂ ਨੂੰ ਆਏ।
ਪਰਚਿਤ ਲਾਗੇ ਕਰਨ ਸ਼ਿਕਾਰਾ,
ਅਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜਾਣੋ ਕਿ ਇਸ ਪ੍ਰਕਾਰ ਆਪਣੇ ਸਿੰਘਾਂ ਨੂੰ ਸੂਰਮਿਆਂ ਦੇ ਦਲ ਨੂੰ ਜੋ ਯੁੱਧ ਵਿੱਦਿਆ ਔਰ ਸੂਰਬੀਰਤਾ ਸਿਖਾਉਂਦੇ ਹਨ, ਭੈ ਚਿੱਤ ਵਿੱਚੋਂ ਦੂਰ ਕਰਦੇ ਹੋਏ ਸ਼ਿਕਾਰ ਖਿਡਾਉਂਦੇ ਹਨ।
ਦੋਹਰਾ ਪਰਚਿਤ ਕਰਤ ਸ਼ਿਕਾਰ ਕੋ,
ਮਹਾਰਾਜ ਸੱਚੇ ਪਾਤਸ਼ਾਹ ਜੋ ਸ਼ਿਕਾਰ ਦੇ ਬਹਾਨੇ ਵਿਚਰਦੇ ਹੋਏ ਇਉਂ ਰੁਝਾ ਕੇ ਸਿੰਘਾਂ ਦੇ ਸਮੇਤ ਸ਼ਿਕਾਰ ਕਰਦੇ ਆ।
ਦੂਰ ਗਏ ਜਗਨਾਥ,
ਜਗਤ ਮਾਲਕ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਵਿਚਰਦੇ ਹੋਏ ਦੂਰ ਤੱਕ ਗਏ,
ਨਾਦ ਕੁਲਾਹਲ ਗੈਲ ਮਹਿ,
ਤਾਂ ਫਿਰ ਉਸ ਰਾਹ 'ਤੇ ਬਹੁਤ ਹੀ ਨਾਦ ਆਵਾਜ਼ ਜੋ ਹੋਈ ਹੈ, ਆਵਾਜ਼ਾਂ ਦੀਆਂ ਕੁਲਾਹਲਾਂ ਜਾਣੋ ਕਿ ਰੌਲਾ ਹੀ ਪ੍ਰਗਟ ਹੋਇਆ।
ਦੁੰਦਬ ਤੁਪਕਨ ਸਾਥ,
ਐਸਾ ਰੌਲਾ ਪ੍ਰਗਟ ਹੋਇਆ ਹੈ ਜੋ ਕਿ ਨਗਾਰੇ ਉੱਪਰ ਚੋਟ ਲੱਗ ਰਹੀ ਹੈ ਔਰ ਜਦੋਂ ਜਦੋਂ ਕਿਤੇ ਬੰਦੂਕ ਤੋਂ ਗੋਲੀ ਚਲਾਈ ਜਾਂਦੀ ਹੈ, ਐਸੀਆਂ ਆਵਾਜ਼ਾਂ ਪ੍ਰਗਟੀਆਂ,
ਚੌਪਈ ਨਿਕਟ ਰਹਿਓ ਰਾਜਨ ਕੋ ਡੇਰਾ,
ਉੱਥੋਂ ਨੇੜੇ ਹੀ ਪਹਾੜੀ ਰਾਜਿਆਂ ਨੇ ਜਿਹੜੇ ਡੇਰੇ ਲਗਾਏ ਹੋਏ ਹੈ ਰਹਿ ਗਏ,
ਜਿਨਕੇ ਮਨ ਹੰਕਾਰ ਬਡੇਰਾ,
ਜਿਨ੍ਹਾਂ ਪਹਾੜੀ ਰਾਜਿਆਂ ਦੇ ਮਨਾਂ ਵਿੱਚ ਬੜਾ ਹੰਕਾਰ ਹੈ ਕਿ ਅਸੀਂ ਬੜੇ ਜ਼ੋਰਾਵਰ ਹਾਂ,
ਬਲੀਆ ਚੰਦ ਸਵਾਲਮ ਚੰਦ,
ਉਹ ਪਹਾੜੀ ਰਾਜੇ ਆ ਜਿਨ੍ਹਾਂ ਨੇੜੇ ਆਪਣਾ ਡੇਰਾ ਲਗਾਇਆ ਹੋਇਆ ਹੈ, ਉਹਨਾਂ ਦੇ ਨਾਮ ਨੇ, ਇੱਕ ਦਾ ਨਾਮ ਹੈ ਬਲੀਆ ਚੰਦ ਅਤੇ ਦੂਜੇ ਦਾ ਨਾਮ ਹੈ ਆਲਮ ਚੰਦ।
ਸੁਣ ਧੁਨ ਕੋ ਉਤਸ਼ਾਹ ਬਿਲੰਦ,
ਜਦੋਂ ਉਹਨਾਂ ਨੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਰਣਜੀਤ ਨਗਾਰੇ ਦੀ ਆਵਾਜ਼ ਧੁਨੀ ਸੁਣੀ ਆ, ਤਾਂ ਫਿਰ ਜੰਗ ਕਰਨ ਦਾ ਇਹਨਾਂ ਆਲਮ ਚੰਦ ਅਤੇ ਬਲੀਆ ਚੰਦ ਰਾਜਿਆਂ ਦੇ ਮਨਾਂ ਵਿੱਚ ਬੜਾ ਉਤਸ਼ਾਹ ਪ੍ਰਗਟਿਆ।
ਤੋਰਨ ਤਿਆਰ ਹੋਏ ਅਸਵਾਰਾ,
ਤੇ ਛੇਤੀ ਨਾਲ ਤਿਆਰ ਹੋ ਗਏ ਘੋੜਿਆਂ ਤੇ ਸਵਾਰੀ ਕੀਤੀ।
ਜਿਨਕੇ ਸੰਗ ਸਿਪਾਹੇ ਹਜ਼ਾਰਾ,
ਜਿਨ੍ਹਾਂ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਪਹਾੜੀ ਰਾਜਿਆਂ ਦੀਆਂ ਜੋ ਫੌਜਾਂ ਹਨ,
ਚਹਿ ਬਹਾਦਰੀ ਕਰਨ ਦਿਖਾਵਨ,
ਪਹਾੜੀਆਂ ਦੀਆਂ ਫੌਜਾਂ ਨੇ ਨਾਲ, ਔਰ ਆਪਣੀ ਵੱਲੋਂ ਮੌਕਾ ਲੱਭਦੇ ਸੀ ਕਿ ਕਦੇ ਸਾਨੂੰ ਮੌਕਾ ਮਿਲੇ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਨਾਲ ਜੰਗ ਕਰਕੇ ਵੇਖੀਏ, ਤਾਂ ਆਪਣੀ ਬਹਾਦਰੀ ਦਿਖਾਉਣਾ ਚਾਹੁੰਦੇ ਹਨ।
ਕਹਿ ਪਰਸਪਰ ਭਾ ਮਨ ਭਾਵਨ,
ਤੇ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਸਾਡੀ ਮਨ ਭਾਉਂਦੀ ਗੱਲ ਹੋਈ ਆ, ਜਿਵੇਂ ਅਸੀਂ ਚਾਹੁੰਦੇ ਸੀ ਨਾ ਕਿ ਜੰਗ ਯੁੱਧ ਅਸੀਂ ਗੁਰੂ ਕਲਗੀਧਰ ਨਾਲ ਕਰੀਏ, ਤਾਂ ਉਹ ਸਮਾਂ ਆ ਬਣਿਆ।
ਜੰਗ ਕਰਨ ਕੋ ਔਰ ਹੰਕਾਰੀ,
ਤੇ ਇਸ ਤਰ੍ਹਾਂ ਦਾ ਜਿਨ੍ਹਾਂ ਦੇ ਮਨ ਵਿੱਚ ਜੰਗ ਕਰਨ ਦਾ ਹੰਕਾਰ ਹੈ,
ਆਏ ਸਮੁਖ ਚੰਮੂ ਲੈ ਸਾਰੀ,
ਤੇ ਚੰਮੂ ਲੈ ਸਾਰੀ ਇਸ ਪ੍ਰਕਾਰ ਆਪਣੀ ਸਭ ਜੋ ਫੌਜ ਹੈ ਨਾ ਨਾਲ ਲੈ ਕੇ ਬਲੀਆ ਚੰਦ ਅਤੇ ਆਲਮ ਚੰਦ ਜਿਸ ਤਰਫ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਸਾਹਮਣੇ ਵੱਲ ਹੋ ਕੇ ਇੱਧਰ ਨੂੰ ਆ ਗਏ।
ਮਿਲੇ ਆਨ ਕਰ ਅਨੇਕ ਪਹਾੜੀ,
ਤੇ ਅਨੇਕਾਂ ਹੀ ਪਹਾੜੀਏ ਵੀ ਜਿਨ੍ਹਾਂ ਦੇ ਨਾਲ ਹਨ ਉਹ ਆ ਮਿਲੇ।
ਤੁਪਕ ਚੱਲਣ ਲੱਗੀ ਤਿਸ ਬਾਰੀ,
ਇਸ ਵੇਲੇ ਬੰਦੂਕਾਂ ਚਲਾਉਣ ਲੱਗ ਪਏ।
ਸਿੰਘ ਸ਼ਸਤਰ ਧਾਰੀ ਇਤ ਥੋਰੇ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਾਲ ਸ਼ਸਤਰਧਾਰੀ ਜਿਹੜੇ ਸਿੰਘ ਸੂਰਮੇ ਥੋੜ੍ਹੀ ਗਿਣਤੀ ਵਿੱਚ ਸਨ,
ਜੋਧਾ ਘਨੇ ਆਏ ਉਤ ਓਰੇ,
ਇੱਧਰ ਥੋੜ੍ਹੇ ਨੇ ਸੂਰਮੇ ਸਿੰਘ ਨਾਲ ਸਤਿਗੁਰਾਂ ਦੇ, ਅਤੇ ਉੱਧਰੋਂ ਜਿਹੜੇ ਹਨ ਬਹੁ ਗਿਣਤੀ ਵਿੱਚ ਨੇ ਪਹਾੜੀ ਰਾਜਿਆਂ ਦੇ ਨਾਲ ਆਲਮ ਚੰਦ ਅਤੇ ਬਲੀਆ ਚੰਦ ਨਾਲ ਬੜੇ ਵੱਡੇ ਵੱਡੇ ਜਿਹੜੇ ਸੂਰਮੇ ਯੋਧੇ ਕਹਾਉਣ ਵਾਲੇ ਹਨ।
ਤਬ ਕਲਗੀਧਰ ਪੂਰਬ ਦਿਸ਼ ਕੋ,
ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਪੂਰਬ ਦੀ ਦਿਸ਼ਾ ਵੱਲ ਨੂੰ ਜਾਣਾ ਕੀਤਾ।
ਗਏ ਭਜਾਏ ਕੁਦਾਇਤ ਅਸਕੋ,
ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਘੋੜੇ ਨੂੰ ਉੱਥੋਂ ਸਿੰਘਾਂ ਦੇ ਪਾਸੋਂ ਕੁਦਾ ਕੇ ਤਾਂ ਪੂਰਬ ਦੀ ਦਿਸ਼ਾ ਵੱਲ ਨੂੰ ਚਲੇ ਗਏ।
ਕੇਤਕ ਕਾਲ ਖਾਲਸਾ ਲਰਿਓ,
ਤੇ ਉੱਥੇ ਹੀ ਸਿੰਘਾਂ ਨੂੰ ਮਹਾਰਾਜ ਸਾਹਿਬ ਨੇ ਰਹਿਣ ਦਿੱਤਾ, ਤੇ ਜਿੱਥੇ ਪਹਾੜੀ ਰਾਜੇ ਆਪਣੀਆਂ ਫੌਜਾਂ ਨੂੰ ਨਾਲ ਲੈ ਕੇ ਆ ਕੇ ਸਿੰਘਾਂ ਨਾਲ ਡਟ ਕੇ ਲੜਨ ਲੱਗ ਪਏ, ਤੇ ਕਿੰਨੇ ਕੁ ਸਮੇਂ ਤੱਕ ਖਾਲਸਾ ਪਹਾੜੀਆਂ ਦੀਆਂ ਫੌਜਾਂ ਨਾਲ ਲੜਦਾ ਰਿਹਾ, ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੋਂ ਪੂਰਬ ਦੀ ਤਰਫ ਵੱਲ ਹੋ ਗਏ।
ਆਪਣੇ ਮਹਿ ਗੁਰ ਨਹੀਂ ਨਿਹਰਿਓ,
ਖਾਲਸੇ ਨੇ ਲੜਦਿਆਂ ਹੋਇਆਂ ਫਿਰ ਵੇਖਿਆ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਵੇਲੇ ਸਾਡੇ ਵਿੱਚ ਤਾਂ ਹਨ ਨਹੀਂ।
ਹਮ ਕੋ ਛੋਰ ਗਏ ਕਰ ਭਾਣਾ,
ਸਤਿਗੁਰੂ ਜੀ ਕੈਸਾ ਭਾਣਾ ਵਰਤਾ ਗਏ ਆ, ਸਾਨੂੰ ਤਾਂ ਇੱਥੇ ਹੀ ਛੱਡ ਕੇ ਆਪ ਕਿਧਰੇ ਚਲੇ ਗਏ ਹਨ।
ਕੋ ਜਾਣ ਹੈ ਮਨ ਮਹਿ ਕਿਆ ਜਾਣਾ,
ਤੇ ਆਖਣ ਲੱਗੇ ਇੱਕ ਦੂਸਰੇ ਨੂੰ ਸਿੰਘ ਕਿ ਕੌਣ ਜਾਣਦਾ ਕਿ ਮਹਾਰਾਜ ਸਾਹਿਬ ਨੇ ਆਪਣੇ ਚਿੱਤ ਵਿੱਚ ਕੀ ਵਿਚਾਰਿਆ ਹੈ ਅਤੇ ਕੀ ਵਿਚਾਰ ਕਿ ਇੱਥੋਂ ਸਤਿਗੁਰੂ ਜੀ ਲਾਂਭੇ ਚਲੇ ਗਏ।
ਧੀਰਜ ਰਹਿਓ ਨਾ ਸਿੰਘਨ ਕੇਰਾ,
ਤਾਂ ਇਸ ਤਰ੍ਹਾਂ ਸਿੰਘ ਭਾਵੇਂ ਜੋ ਕਿ ਥੋੜ੍ਹੀ ਗਿਣਤੀ ਵਿੱਚ ਅਤੇ ਜਿਹੜੇ ਕਿ ਪਹਿਲਾਂ ਬਹੁਤ ਕਹਿੰਦੇ ਸਨ ਮਹਾਰਾਜ ਸਾਹਿਬ ਅਸੀਂ ਆਪੇ ਹੀ ਦੁਸ਼ਮਣਾਂ ਦੇ ਉੱਪਰ ਫਤਿਹ ਪਾ ਸਕਦੇ ਹਾਂ, ਅਤੇ ਦੁਸ਼ਮਣ ਦੀਆਂ ਫੌਜਾਂ ਵੱਡੀ ਗਿਣਤੀ ਵਿੱਚ ਨੇ, ਆਪ ਘੱਟ ਗਿਣਤੀ ਵਿੱਚ ਹਨ, ਜਿਸ ਕਰਕੇ ਬਹੁਤਾ ਸਮਾਂ ਧੀਰਜ ਨਾਲ ਅੱਗੇ ਨਹੀਂ ਠਹਿਰ ਸਕੇ।
ਰਣ ਤੇ ਭਜ ਚਲੇ ਤਿਸ ਬੇਰਾ,
ਜੰਗ ਦੇ ਮੈਦਾਨ ਵਿੱਚੋਂ ਫਿਰ ਸੋਚਿਆ ਕਿ ਹੁਣ ਇੱਥੇ ਤਾਂ ਨਹੀਂ ਤਾਂ ਮੁੱਕ ਜਾਵਾਂਗੇ ਲੜਦਿਆਂ ਹੋਇਆਂ, ਇੱਥੋਂ ਥੋੜ੍ਹਾ ਭੱਜ ਕੇ ਲਾਂਭੇ ਹੋ ਜਾਈਏ।
ਵਿਚਲੇ ਉਹ ਪਿਖੇ ਉਹ ਖਾਲਸਾ ਜਬ,
ਜਦੋਂ ਪਹਾੜੀਆਂ ਦੀਆਂ ਫੌਜਾਂ ਨੇ ਵੇਖਿਆ ਕਿ ਖਾਲਸਾ ਤਾਂ ਇੱਥੋਂ ਵਿਚਲ ਗਿਆ, ਸਾਡੇ ਅੱਗੇ ਠਹਿਰ ਨਹੀਂ ਸਕਿਆ।
ਮਿਲ ਪਹਾੜੀਆਂ ਮਾਰੇ ਤਬ,
ਪਹਾੜੀਆਂ ਨੇ ਮਿਲ ਮਿਲ ਕੇ ਸਿੰਘਾਂ ਨੂੰ ਮਾਰਿਆ।
ਨਿਕਸੇ ਖੜਗ ਕੱਟੇ ਬਹੁ ਅੰਗ।
ਆਪਣੀਆਂ ਮਿਆਨਾਂ ਵਿੱਚੋਂ ਤਲਵਾਰਾਂ ਕੱਢ ਕੱਢ ਕੇ ਇਹਨਾਂ ਨੇ ਮਾਰ ਮਾਰ ਕੇ ਅੰਗ ਕੱਟੇ ਹਨ।
ਭਈ ਲਾਲ ਛਿਤ ਸ਼੍ਰੋਣਤ ਸੰਗ,
ਜਿਸ ਕਰਕੇ ਲਹੂ ਨਾਲ ਖੂਨ ਨਾਲ ਧਰਤੀ ਲਾਲ ਰੰਗ ਦੀ ਹੋ ਗਈ।
ਬਿਥਰੀ ਲੋਥ ਪੋਥ ਨਾ ਹੋਈ,
ਬਹੁਤ ਲੋਥਾਂ ਤੇ ਲੋਥਾਂ ਦੇ ਢੇਰ ਲੱਗ ਗਏ, ਗੁੱਥੀਆਂ ਗਈਆਂ।
ਮਾਰਨ ਮਰਨ ਭਿਰੇ ਦਿਸ਼ ਦੋਈ,
ਦੋਹਾਂ ਤਰਫਾਂ ਤੋਂ ਮਾਰਨ ਮਰਨ ਵਾਸਤੇ ਭਿੜਨਾ ਕੀਤਾ। ਮਾਰਦਿਆਂ ਮਾਰਦਿਆਂ ਕਈ ਜੋ ਮਰੇ ਹਨ ਜ਼ਖਮੀ ਹੋਏ।
ਬਹੁਤ ਸਿੰਘ ਜਬ ਰਣ ਮਹਿ ਮਾਰੇ,
ਜੰਗ ਦੇ ਮੈਦਾਨ ਵਿੱਚ ਬਹੁਤੇ ਸਿੰਘ ਜਦੋਂ ਸ਼ਹੀਦੀਆਂ ਪਾ ਗਏ ਲੜਦੇ ਹੋਏ।
ਕੋ ਦੌੜਤ ਗੁਰ ਤੀਰ ਪੁਕਾਰੇ,
ਕੋਈ ਸਿੰਘ ਜਾ ਕੇ ਦੌੜ ਕੇ ਜਿੱਥੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਾ ਠਹਿਰੇ ਹਨ, ਉੱਥੇ ਜਾ ਕੇ ਸਤਿਗੁਰਾਂ ਅੱਗੇ ਬੇਨਤੀ ਕਰਨ ਲੱਗੇ।
ਸਾਚੇ ਪਾਤਸ਼ਾਹ ਰੱਖ ਲੀਜੈ,
ਕਿਹਾ ਕਿ ਸੱਚੇ ਪਾਤਸ਼ਾਹ ਸਾਨੂੰ ਆਪ ਕਿਰਪਾ ਕਰਕੇ ਰੱਖ ਲਓ ਬਲ ਬਖਸ਼ ਕੇ।
ਤੇਰੋ ਬਿਰਧ ਤਿਆਗ ਨਹਿ ਦੀਜੈ,
ਮਹਾਰਾਜ ਜੀ ਤੁਹਾਡਾ ਬਿਰਧ ਹੈ ਕਿ ਆਪ ਤੁਸੀਂ ਆਪਣੇ ਸੇਵਕਾਂ ਦੀ ਸਹਾਇਤਾ ਕਰਦੇ ਹੋ, ਐਸੇ ਕਿਰਪਾਲੂ ਬਿਰਧ ਨੂੰ ਆਪ ਜੀ ਛੱਡੋ ਨਾ।
ਸ਼ੋਭਤ ਬਿਨਾ ਸ਼ੇਰ ਨਹਿ ਕਾਨਨ,
ਜਿਵੇਂ ਮਹਾਰਾਜ ਜੋ ਸ਼ੇਰ ਤੋਂ ਬਿਨਾ ਜੰਗਲ ਨਹੀਂ ਨਾ ਸੋਭਦਾ।
ਜਿਤ ਕਿਤ ਸੁਣੀ ਬਾਤ ਇਹੋ ਕਾਨਨ,
ਇਹੋ ਕੰਨੀ ਗੱਲ ਆਪਾਂ ਸੁਣੀ ਆ ਜਿੱਥੋਂ ਕਿਤੇ ਉਮੀ, ਕਿ ਜੰਗਲ ਤਾਂ ਸੋਭਦੇ ਆ ਕਿ ਜੇਕਰ ਸ਼ੇਰ ਵਿੱਚ ਵਿਚਰਨਾ। ਮਹਾਰਾਜ ਜੀ ਅਸੀਂ ਤਾਂ ਜੰਗਲਾਂ ਸਮਾਨ ਹਾਂ, ਆਪ ਦੀ ਵਿੱਚ ਹੋਵੋ ਵਿਚਰੋ, ਸਾਡੇ ਵਿੱਚ ਮੌਜੂਦ ਹੋਵੋ ਹਾਜ਼ਰ ਹੋਵੋ, ਤਾਂ ਹੀ ਸਾਡੀ ਸੋਭਾ ਵੱਧਦੀ ਹੈ।
ਸਿੰਘਨ ਤੇ ਇਸ ਵਿਧ ਸੁਣ ਜਬ,
ਇਸ ਤਰ੍ਹਾਂ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਿੰਘਾਂ ਤੋਂ ਸੁਣਿਆ,
ਸ਼੍ਰੀ ਕਲਗੀਧਰ ਬੋਲੇ ਤਬੈ,
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇਵੇਂ ਬਚਨ ਕਹਿਣ ਲੱਗੇ।
ਦੋਹਰਾ ਸਿਦਕ ਪੁਕਾਰੇ ਖਾਲਸਾ,
ਸਤਿਗੁਰਾਂ ਨੇ ਬਚਨ ਆਖਿਆ ਕਿ ਖਾਲਸਾ ਆਪ ਪੁਕਾਰ ਪੁਕਾਰ ਕੇ ਦੱਸਦਾ ਕਿ ਅਸੀਂ ਸਿਦਕੀ ਸਿੰਘ ਹਾਂ,
ਗੁਰ ਕੀ ਬਾਣੀ ਪਾਠ,
ਬਾਣੀ ਦਾ ਪਾਠ ਕਰਨ ਵਾਲੇ ਹਾਂ।
ਆਪ ਸਿੰਘ ਆਪੇ ਵਿਪਨ,
ਤੇ ਆਪੇ ਹੀ ਸਿੰਘ ਸ਼ੇਰ ਰੂਪ ਹਾਂ, ਤੇ ਆਪੇ ਹੀ ਅਸੀਂ ਜੰਗਲ ਰੂਪ ਹਾਂ। ਪਹਿਲਾਂ ਤਾਂ ਤੁਸੀਂ ਸਿੰਘੋ ਇਵੇਂ ਦੱਸਦੇ ਰਹੇ ਹੋ,
ਬਿਰਧ ਬਿਹਾਰੀ ਰਾਠ,
ਇਸ ਪ੍ਰਕਾਰ ਦਾ। ਸੋ ਆਪ ਜਿਨ੍ਹਾਂ ਨੂੰ ਆਪ ਨੂੰ ਤੁਸਾਂ ਪਹਿਲਾਂ ਰਾਠ ਸੂਰਮੇ ਬਹਾਦੁਰ ਦੱਸਿਆ ਆ, ਅਤੇ ਹੁਣ ਕਹਿੰਦੇ ਹੋ ਕਿ ਆਪਣਾ ਬਿਰਧ ਜੇ ਹੈ ਉਹ ਸੰਭਾਲਣਾ ਕਰੋ, ਕਿਰਪਾ ਕਰੋ ਸਾਡੇ ਉੱਪਰ, ਇਸ ਪ੍ਰਕਾਰ ਆਖਦੇ ਹੋ ਤੁਸੀਂ ਹੁਣ। ਅਤੇ ਪਹਿਲਾਂ ਆਪਣੇ ਆਪ ਨੂੰ ਆਪਸ ਵਿੱਚ ਇੱਕ ਦੂਸਰੇ ਨੂੰ ਬਹੁਤ ਵੱਡੇ ਸੂਰਮੇ ਦੱਸਦੇ ਰਹੇ ਹੋ।
ਚੌਪਈ ਥਿਰੇ ਗੁਰੂ ਕਰ ਧਨਖ ਸੰਭਾਰੇ,
ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਆ, ਬਚਨ ਆਖਿਆ ਸਿੰਘਾਂ ਨੂੰ ਕਿ ਹੁਣ ਸਾਨੂੰ ਸਾਡੇ ਬਿਰਧ ਦਾ ਵਾਸਤਾ ਪਾਉਂਦੇ ਹੋ ਕਿ ਬਿਰਧ ਬਾਣੇ ਦੀ ਲੱਜਿਆ ਰੱਖੋ, ਆਪ ਸਾਡੀ ਸਹਾਇਤਾ ਕਰੋ।
ਥਿਰੇ ਗੁਰੂ ਕਰ ਧਨਖ ਸੰਭਾਰੇ, ਚੌਪਈ ਥਿਰੇ ਗੁਰੂ ਕਰ ਧਨਖ ਸੰਭਾਰੇ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਆਪਣੇ ਕਰ ਕਮਲਾਂ ਵਿੱਚ ਧਨਖ ਸੰਭਾਲਿਆ ਟਿਕੇ ਹਨ।
ਸਰ ਨਿਖੰਗ ਤੇ ਪੰਚ ਨਿਕਾਰੇ,
ਸਤਿਗੁਰੂ ਜੀ ਨੇ ਧਨਖ ਦੇ ਚਿੱਲੇ ਵਿੱਚ ਜੜ ਕੇ ਚਲਾਉਣ ਵਾਸਤੇ ਆਪਣੇ ਪੱਥੇ ਵਿੱਚੋਂ ਤਿੱਖੇ ਤਿੱਖੇ ਪੰਜ ਤੀਰ ਕੱਢੇ।
ਤਾਨ ਕਾਨ ਲਗ ਤੁਰਤ ਚਲਾਏ,
ਛੇਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਧਨਖ ਦੇ ਚਿੱਲੇ ਵਿੱਚ ਜੜ ਜੜ ਕੇ ਕੰਨ ਤੱਕ ਤੰਦੀ ਨੂੰ ਤਾਣ ਤਾਣ ਕੇ ਪੰਜ ਤੀਰ ਚਲਾਏ ਛੇਤੀ।
ਸ਼ੂਕਤ ਚਾਲੇ ਨਾਦ ਉਠਾਏ,
ਸ਼ੂਕਦੇ ਹੋਏ ਗਏ ਹਨ, ਬਹੁਤ ਆਵਾਜ਼ ਪ੍ਰਗਟ ਹੋਈ ਸ਼ੂਕਦਿਆਂ ਜਾਣ ਦੀ।
ਚੌਹਾਂ ਦਿਸ਼ ਤੇ ਚੱਲ ਦਲ ਉਮਡਾਇਓ,
ਚੌਹਾਂ ਦਿਸ਼ਾਵਾਂ ਤੋਂ ਦਲ ਚੱਲ ਕੇ ਚੜ੍ਹ ਕੇ ਉਮੜ ਕੇ ਤਿਸ ਵੇਲੇ ਆਇਆ।
ਸਰਬ ਖਾਲਸੇ ਕੋ ਦਿਖਰਾਇਓ,
ਉਹ ਦਲ ਜੋ ਚੜ੍ਹ ਕੇ ਆਇਆ ਨਾ ਸ਼ਹੀਦੀ ਫੌਜਾਂ ਦਾ, ਉਹ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਭ ਖਾਲਸੇ ਨੂੰ ਦਿਖਾ ਦਿੱਤਾ।
ਤੁਮਲ ਯੁੱਧ ਤਬ ਹੋਵਨ ਲਾਗਾ,
ਤੇ ਫਿਰ ਮਹਾਰਾਜ ਸਾਹਿਬ ਨੇ ਐਸੀ ਕਲਾ ਵਰਤਾਈ ਆ ਕਿ ਬਹੁਤ ਤੁਮਲ ਯੁੱਧ ਭਿਆਨਕ ਜੰਗ ਹੋਣ ਲੱਗ ਪਿਆ।
ਮਨੋ ਰੁਦਰ ਰਸ ਸੋਵਤ ਜਾਗਾ,
ਮਨੋ ਕੇ ਸੁੱਤਾ ਪਿਆ ਵੀਰ ਰਸ ਜਗਾ ਦਿੱਤਾ, ਪ੍ਰਗਟ ਕਰ ਦਿੱਤਾ ਸਤਿਗੁਰਾਂ।
ਭਿੜੇ ਭੇੜ ਭੱਟ ਮੁੜ ਮੁੜ ਲੜੇ,
ਤੇ ਫਿਰ ਜੋ ਸੂਰਮੇ ਬਹਾਦਰ ਯੋਧੇ ਜਿਹੜੇ ਕਿ ਪਹਿਲਾਂ ਲੜਨ ਵਾਸਤੇ ਨਹੀਂ ਸਨ ਤਿਆਰ, ਉਹ ਜੰਗ ਦੇ ਮੈਦਾਨ ਵਿੱਚ ਫਿਰ ਮੁੜ ਮੁੜ ਕੇ ਵੈਰੀਆਂ ਨਾਲ ਲੜਨ ਵਾਸਤੇ ਲੜਨ ਲੱਗ ਪਏ।
जे भजत तर धीरज खड़े।
जेड़े पहला भजन नूं तैयार सी जां भज के इधर उधर होंदे सी कि थोड़ी गिणती विच हाँ असीं तां मुक ही जाणा आ, ते सतगुरु महाराज सच्चे पातशाह जी भी इत्थे हाजिर नहीं हन, हो सकदा सतगुरु जी भी चाहुंदे ना होण कि इह लड़न, इस वास्ते इधर उधर जो होंदे सी हुण सतगुरु महाराज साहब जी ने चाहिया कि हुण इन्हां नूं लड़ाईए धीरज धार करके वह सिंह वैरियां नाल जंग करन लई ठहर गए।
हती शलख गुलकन की ऐसे,
ते इस तरह दियां कट्ठियां ही गोलियां छड़ियां हन बंदूकां तों सिंघां ने।
हट्यो जल्द मुच बरखा जैसे,
जिवें के जो बहुत मीह बरा करके बदल मुड़दे हन, इस प्रकार सिंघां ने गोलियां दा वैरियां ते मीह बराया।
लोह लोह परे दुह दिश के जोधा,
हां तरफा दे जिहड़े सूरमे आ उह जंग करन लग पए शस्त्र हत्थां विच लै के।
दंतन पीस धार बहु क्रोधा,
ते बहुत क्रोध धार के दंदां नूं पींहदिआं होइआं कचीचियां वटदिआं होइआं।
उर फूटे टूटे पट अंगा,
कईआं दीआं छातीआं मिन्नीआं गईआं आ ते कईआं दे अंग पैर कट्टे वढे गए।
श्रोणत संग भरे सरबंगा,
सब अंग शरीरा शरीर जो हन वस्त्र ने लहू नाल भिज गए।
मानो खेल भाग को आए,
इस तरह सिंह दिसदे आ लहू नाल भिजे हुए शरीर वस्त्र नज़र आउंदे आ जिवें कि होली खेड के अपने शरीरां नूं रंगा के आए होण।
कै पलास फूले समदाए,
ते इवें जान दिसदे आ कहिए कि जिवें कि शिशरे दे लाल रंग दे फुल ही खिड़े हुए दिसदे होण।
बूटा एक करौंदे केरा,
करौंदे दा जो एक बूटा सी जिथे महाराज साहब जी ठहरे।
तिस तर थिरे गुरु रण हेरा,
ते करौंदे दे बूटे दे पास सतगुरु महाराज सच्चे पातशाह जी आप टिके हुए जंग हुंदा देख रहे ने।
दोहे दिश को तब पिखै तमाशा,
दोहां तरफा दे जंग युद्ध दा सिंघां वल्लों किवें लड़ाई कीती जा रही आ, पहाड़ी राजां नाल बलिया चंद ते आलम चंद दियां फौजां नाल, इवें जंग दा तमाशा महाराज तकदे आ।
लड़हें सूरमे होत विनाशा,
ते सूरमे लड़दे वेखदे हन सतगुरु जी सूरमिआं नूं मरदिआं तकदे आ।
सतगुर को बल पाए बडेरा,
सतगुरु महाराज साहब जी दा सिंघां ने बहुत भारी बल प्राप्त करके
लड़त खालसा बदे अगेरा,
अगे बढ़ के खालसे ने जंग करके दिखाया।
अरे जो सनमुख खड़ग प्रहारे,
जेड़ा भी पहाड़िया अगे आण के अड़िया ठहरिया आ उस नूं तलवार दे नाल कट के सुटिया धरती उपर।
रुंड मुंड कर ऊपर डारे,
उसका सिर धड़ वख वख करके धरती उपर उसनूं लटा दिता।
परी आकाशी फौजां आए,
इस प्रकार सतगुरु महाराज साहब ने जदों आप सिंघां दा जंग पहाड़ियां नाल करवाना चाहिया तिस वेले आकाशी जाणो के फौजां आण पईआं हन।
जित कित देख रहे बिसमाए,
जिथों किते भी आकाशी फौजां नूं जदों सिंघां ने वेख्या तां बड़े आश्चर्य होए।
परा बंद जन घन घट आई,
जाणो के जिवें कतारां बन के बदलां दीआं घटां ही चढ़ चढ़ के आ जाण। इस तरह शहीदी फौजां ने आण के सहायता कीती।
गन गुलकां बरखा बरखाई,
बहुत गोलियां दी बरखा ही कर दित्ती है सिंघां ने, मीह बरा दित्ता पहाड़ी राजां दीआं फौजां ते।
तुपकन कड़क गाज जन परै,
ते तुपकां बंदूकां दे कड़कण दी आवाज़ इवें हुंदी आ जाणो कि जिवें बदलां विच्चों बिजलियां ही बहुत ही गरजदियां होण।
छटा पलीते तुख तुख टरै,
जिवें बिजली ही कड़कदी होवे बदलां विच, ते इसे प्रकार जो पलीते हन ओह तुखदे ने सिंघां दे हत्थां विच बंदूकां नाल तोड़े पलीते तुखाए होए।
दुंदब ढोलन शब्द महाना,
सो तुखदे हन कदे बुझदे हन, और फौजां दा उत्साह वधाउण वास्ते नगारिआं ते ढोलां दी बड़ी भारी आवाज़ हो रही है।
जन बरखत कहन तुन गरजाना,
ते बदलां दी आवाज़ जिवें कि प्रगट हुंदी होवे इस तरह नगारिआं दे उपर चोटां लगण दी गूंज पैंदी आ।
क्रिख पाकी सम परम पहाड़ी,
ते बहुते जो पहाड़ीए आ ਇਸ ਤਰ੍ਹਾਂ ਹਨ ਅੱਗੇ ਜਿਵੇਂ ਕਿ ਪੱਕੀ ਖੇਤੀ ਹੋਵੇ,
ਤੋਰ ਫੋਰ ਚੂਰਨ ਕਰ ਡਾਰੀ,
ਜਿਵੇਂ ਬੱਦਲਾਂ ਤੋਂ ਮੀਂਹ ਪੈ ਜਾਵੇ ਤਾਂ ਪੱਕੀ ਖੇਤੀ ਜਿਵੇਂ ਟੁੱਟ ਭੱਜ ਕੇ ਡਿੱਗ ਪੈਂਦੀ ਆ। ਇਸ ਪ੍ਰਕਾਰ ਸਿੰਘਾਂ ਦੇ ਨੇ ਗੋਲੀਆਂ ਦੀ ਬਾਰਿਸ਼ ਕੀਤੀ ਆ। ਪੱਕੀ ਖੇਤੀ ਨੇ ਆਈ ਜੋ ਪਹਾੜੀਆਂ ਦੀ ਫੌਜ ਹੈ ਉਹ ਲਿਤਾੜ ਦਿੱਤੀ।
ਹੇਲਾ ਕਹਲ ਖਾਲਸਾ ਲੜਿਓ,
ਤੇ ਖਾਲਸਾ ਹੱਲਾ ਕਰਕੇ ਪਹਾੜੀਆਂ ਦੀਆਂ ਫੌਜਾਂ ਨਾਲ ਲੜਿਆ।
ਭਾਗਿਓ ਪ੍ਰਥਮ ਲਾਜ ਕਰ ਮੁਰਿਓ,
ਜਿਹੜਾ ਕਿ ਲੱਜਿਆ ਕਰਕੇ ਪਹਿਲਾਂ ਭੱਜ ਗਿਆ ਸੀ, ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਪਹਾੜੀਆਂ ਦੀਆਂ ਫੌਜਾਂ ਨਾਲ ਮੁੜ ਕੇ ਲੜਿਆ।
ਬਲੀਆ ਚੰਦ ਆਨ ਪਗ ਰੋਪਿਓ,
ਤੇ ਬਲੀਆ ਚੰਦ ਜਿਹੜਾ ਨਾ ਪਹਾੜੀ ਰਾਜਾ ਉਹ ਵੀ ਆਇਆ ਸਿੰਘਾਂ ਨਾਲ ਲੜਨ ਵਾਸਤੇ, ਉਹਨੇ ਪੈਰ ਜਮਾਏ।
ਪਿਖ ਸਿਪਾਹ ਭਾਜੀ ਔਰ ਕੋਪਿਓ,
ਤੇ ਬਲੀਆ ਚੰਦ ਨੇ ਆਪਣੀ ਫੌਜ ਨੂੰ ਭੱਜਦਿਆਂ ਹੋਇਆਂ ਵੇਖ ਕੇ ਬੜਾ ਕ੍ਰੋਧ ਕੀਤਾ।
ਇਤ ਤੇ ਉਦੈ ਸਿੰਘ ਧਰਤ ਹੀਰ,
ਇਧਰੋਂ ਭਾਈ ਉਦੈ ਸਿੰਘ ਜੀ ਹਨ ਧੀਰਜ ਦੇ ਸਹਿਤ ਹੋ ਕੇ ਲੜਨ ਲੱਗੇ।
ਪਹੁੰਚਿਓ ਲੈ ਸਿੰਘਨ ਕੀ ਪਹੀਰ,
ਬਹੁਤ ਸਿੰਘਾਂ ਨੂੰ ਆਪਣੇ ਨਾਲ ਲੈ ਕੇ ਬਲੀਆਲ ਚੰਦ ਵੱਲ ਨੂੰ ਹੋਏ ਪਹੁੰਚੇ।
ਆਲਮ ਚੰਦ ਖੜਗ ਕਰ ਨੰਗਾ,
ਜੋ ਆਲਮ ਚੰਦ ਹੈ ਪਹਾੜੀ ਰਾਜਾ ਉਹ ਆਪਣੀ ਤਲਵਾਰ ਕੱਢ ਕੇ ਲੜਦਾ ਹੈ।
ਭਇਓ ਸਮੁਖ ਚਾਹਤ ਰਣ ਜੰਗਾ,
ਤੇ ਜੰਗ ਦੇ ਮੈਦਾਨ ਵਿੱਚ ਜੰਗ ਕਰਨਾ ਚਾਹੁੰਦਾ ਸਾਹਮਣੇ ਹੋਇਆ ਆਲਮ ਚੰਦ।
ਆਲਮ ਸਿੰਘ ਕੁੱਪਿਓ ਇਸ ਦੇਖ,
ਤੇ ਆਲਮ ਚੰਦ ਨੂੰ ਆਉਂਦਿਆਂ ਜਦੋਂ ਵੇਖਿਆ ਭਾਈ ਆਲਮ ਸਿੰਘ ਨੇ, ਉਹਦਾ ਉੱਧਰ ਪਹਾੜੀ ਰਾਜੇ ਦਾ ਨਾਮ ਹੀ ਆਲਮ ਚੰਦ ਹੈ ਅਤੇ ਇੱਧਰ ਗੁਰੂ ਕੇ ਸਿੰਘ ਦਾ ਨਾਮ ਆਲਮ ਸਿੰਘ ਹੈ, ਵੇਖਿਆ ਕਿ ਮੇਰੇ ਨਾਮ ਵਾਲਾ ਹੀ ਜਿਹੜਾ ਆਲਮ ਚੰਦ ਅੱਗੇ ਆਇਆ, ਹੁਣ ਮੈਂ ਹੀ ਇਸ ਨਾਲ ਲੜਾਂ।
ਦੋਨੋਂ ਕੇ ਮਨ ਕੋਪ ਵਿਸ਼ੇਖ,
ਵੀਰ ਰਸ ਧਾਰਨ ਕੀਤਾ ਹੈ, ਤੂਹਾਂ ਦੇ ਮਨਾਂ ਵਿੱਚ ਬੜਾ ਹੀ ਵੀਰ ਰਸ ਹੋਇਆ।
ਦੋਨੋਂ ਗਹੇ ਸਿਪਰ ਸ਼ਮਸ਼ੀਰ,
ਦੋਹਾਂ ਨੇ ਆਪਣੇ ਹੱਥਾਂ ਵਿੱਚ ਜੋ ਸਿਪਰ ਸ਼ਮਸ਼ੀਰ ਜੋ ਢਾਲਾਂ ਅਤੇ ਤਲਵਾਰਾਂ ਪਕੜੀਆਂ ਹੋਈਆਂ,
ਘਾਤ ਕਰਨ ਜੂਟੇ ਸ਼ਮਸ਼ੀਰ,
ਇੱਕ ਦੂਜੇ ਉੱਪਰ ਵਾਰ ਕਰਨ ਵਾਸਤੇ ਜਾਣੋ ਕਿ ਜਿਵੇਂ ਸ਼ੇਰ ਹੀ ਆਪਸ ਵਿੱਚ ਭਿੜਨ ਲੱਗੇ ਹੋਣ ਇਵੇਂ ਲੜਨ ਲੱਗੇ।
ਬਾਮ ਦਾਹਨੇ ਫਿਰ ਮਿਲ ਗਏ,
ਇਸ ਤਰ੍ਹਾਂ ਫਿਰ ਲੜਨ ਵਾਸਤੇ ਜਦੋਂ ਤਿਆਰੀ ਕੀਤੀ ਆ, ਇਹ ਨਹੀਂ ਕਿ ਸਿੱਧਾ ਹੀ ਆਉਣ ਪਏ ਆ ਇੱਕ ਦੂਜੇ ਨੂੰ, ਜਿਵੇਂ ਜਿਨ੍ਹਾਂ ਨੇ ਸ਼ਸਤਰ ਵਿੱਦਿਆ ਨਾ ਸਿੱਖੀ ਹੋਵੇ ਸਿੱਧੇ ਹੀ ਆਣ ਕੇ ਉੱਪਰ ਵਾਰ ਕਰਨ ਲੱਗ ਪੈਂਦੇ ਆ। ਪਰ ਇਹ ਜੋ ਦੋਵੇਂ ਹੀ ਪੈਂਤੜੇ ਬਾਜੀ ਦੀ ਗਤਕੇ ਬਾਜੀ ਦੀ ਵਿੱਦਿਆ ਦੇ ਵਿੱਚ ਨਿਪੁੰਨ ਹਨ, ਇੱਧਰ ਉੱਧਰ ਸੱਜੇ ਖੱਬੇ ਹੁੰਦਿਆਂ ਹੋਇਆਂ ਨੇੜੇ ਮਿਲ ਗਏ।
ਖੜਗ ਪ੍ਰਹਾਰ ਪ੍ਰਹਾਰਤ ਭਏ,
ਆਪਣੀਆਂ ਤਲਵਾਰਾਂ ਦੇ ਵਾਰ ਕਰਨ ਲੱਗੇ।
ਗਿਰਪਤ ਸਮੁਖ ਸਿਪਰ ਕਰ ਦਈ,
ਤੇ ਜੋ ਪਹਾੜੀ ਰਾਜਾ ਆਲਮ ਚੰਦ ਆ ਨਾ, ਉਸਨੇ ਆਪਣੀ ਜੋ ਢਾਲ ਹੈ ਉਹ ਅੱਗੇ ਕਰ ਦਿੱਤੀ।
ਰੋਕਿਓ ਵਾਰ ਹੁਤੇ ਬਲਮਈ,
ਤੇ ਬਲ ਦੇ ਸਹਿਤ ਕੀਤਾ ਜੋ ਵਾਰ ਹੈ ਉਹ ਰੋਕ ਲਿਆ।
ਤੇਹ ਪਾਛੈ ਨਿਜ ਵਾਰ ਪ੍ਰਹਾਰਾ,
ਸੋ ਇਸ ਪ੍ਰਕਾਰ ਕੀਤਾ ਆ ਕਿ ਗਿਰਪਤ ਸਮੁਖ ਸਿਪਰ ਕਰ ਦਈ, ਜਦੋਂ ਵਾਰ ਕੀਤਾ ਨਾ ਆਲਮ ਚੰਦ ਨੇ ਭਾਈ ਆਲਮ ਸਿੰਘ ਦੇ ਉੱਪਰ, ਤਾਂ ਅੱਗੋਂ ਭਾਈ ਆਲਮ ਸਿੰਘ ਨੇ ਆਪਣੀ ਢਾਲ ਅੱਗੇ ਕਰਕੇ ਤੇ ਆਲਮ ਚੰਦ ਦਾ ਕੀਤਾ ਹੋਇਆ ਵਾਰ ਰੋਕਿਆ।
ਤੇਹ ਪਾਛੈ ਨਿਜ ਵਾਰ ਪ੍ਰਹਾਰਾ,
ਤੇ ਉਸ ਤੋਂ ਬਾਅਦ ਵਿੱਚ ਫਿਰ ਭਾਈ ਆਲਮ ਸਿੰਘ ਨੇ ਵੇਖਿਆ ਕਿ ਹੁਣ ਇਹਨੇ ਤਾਂ ਆਪਣਾ ਵਾਰ ਕਰ ਲਿਆ, ਇਹਦਾ ਵਾਰ ਮੈਂ ਢਾਲ 'ਤੇ ਰੋਕ ਲਿਆ, ਅਤੇ ਹੁਣ ਇਸ ਉੱਪਰ ਆਪਣੀ ਤੀਕ ਦਾ ਵਾਰ ਕਰਾਂ।
ਖੜਗ ਸਮੇਤ ਹੱਥ ਕੱਟ ਡਾਰਾ,
ਇਹਨੇ ਸੋਚ ਕੇ ਵਾਰ ਜਦੋਂ ਕੀਤਾ ਆ ਆਲਮ ਚੰਦ ਦੇ ਉੱਪਰ, ਤਾਂ ਜਿਹੜੀ ਉਸਨੇ ਤਲਵਾਰ ਆਪਣੇ ਹੱਥ ਵਿੱਚ ਫੜੀ ਹੋਈ ਸੀ, ਤਲਵਾਰ ਦੇ ਸਮੇਤ ਉਸਦਾ ਆਲਮ ਚੰਦ ਦਾ ਹੱਥ ਵੱਢ ਸੁੱਟਿਆ ਭਾਈ ਆਲਮ ਸਿੰਘ ਨੇ।
ਤਿਸ ਕੇ ਭੱਟ ਪਹੁੰਚੇ ਲੀ ਆਗਾ,
ਤੇ ਉਹ ਉਸਦੇ ਜੋ ਆਲਮ ਚੰਦ ਦੇ ਸਾਥੀ ਜੋ ਸੈਨਾ ਦੇ ਸੂਰਮੇ ਹਨ ਅੱਗੇ ਨੇੜੇ ਆ ਪਹੁੰਚੇ।
ਆਲਮ ਚੰਦ ਤਿਆਗ ਰਣ ਭਾਗਾ,
ਉਹ ਜੰਗ ਕਰਦੇ ਕਰਦੇ ਨੇੜੇ ਆਏ, ਪਰ ਜਿਹੜਾ ਆਲਮ ਚੰਦ ਹੈ ਆਪਣਾ ਤੇਗੇ ਵਾਲਾ ਹੱਥ ਕਟਵਾ ਕੇ ਆਪ ਪਿਛਾਂ ਨੂੰ ਭੱਜਿਆ।
ਇਮ ਆਲਮ ਸਿੰਘ ਲੈ ਕਰ ਫਤਿਹ,
ਇਸ ਤਰ੍ਹਾਂ ਭਾਈ ਆਲਮ ਸਿੰਘ ਨੇ ਫਤਿਹ ਪ੍ਰਾਪਤ ਕੀਤੀ ਆਲਮ ਚੰਦ 'ਤੇ, ਉਸਦਾ ਹੱਥ ਕੱਟ ਕੇ ਉਸਨੂੰ ਪਿਛਾਂ ਭੇਜਿਆ ਅਤੇ ਭਾਈ ਆਲਮ ਸਿੰਘ ਜੀ ਆਏ ਹਨ।
ਵਾਹਿਗੁਰੂ ਜੀ ਕੀ ਕਹਿ ਫਤਿਹ।
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਫੌਜਾਂ ਵੱਲ ਨੂੰ ਆਏ ਆ ਆਪਣੇ ਮੁੱਖ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਗੱਜ ਕੇ ਬੁਲਾਈ ਹੈ।
ਦਿਸ਼ਾ ਦੂਸਰੀ ਬਲੀਆ ਚੰਦ,
ਦੂਸਰੇ ਪਾਸੇ ਇੱਕ ਪਾਸੇ ਤਾਂ ਆਲਮ ਚੰਦ ਆ ਕੇ ਲੜਿਆ, ਉਸ ਦਾ ਹੱਥ ਵੱਢ ਸੁੱਟਿਆ ਭਾਈ ਆਲਮ ਸਿੰਘ ਨੇ, ਤੇ ਦੂਜੀ ਤਰਫ ਜੋ ਬਲੀਆ ਚੰਦ ਹੈ,
ਲੜਤ ਕਰਤ ਉਤਸਾਹੇ ਬਿਲੰਦ,
ਬੜਾ ਉਤਸ਼ਾਹ ਧਾਰਦਾ ਹੋਇਆ ਬਲੀਆ ਚੰਦ ਲੜਦਾ।
ਉੱਚੀ ਧੁਨ ਤੇ ਬਾਜਤ ਢੋਲ,
ਉਸ ਦੀ ਫੌਜ ਦੇ ਵਿੱਚ ਜੋ ਢੋਲ ਨਗਾਰੇ ਆ ਨਾ, ਉਹਨਾਂ ਦੀ ਆਵਾਜ਼ ਉੱਚੀ ਧੁਨੀ ਜੋ ਹੈ ਪ੍ਰਗਟ ਕੀਤੀ ਜਾ ਰਹੀ ਹੈ ਉਤਸ਼ਾਹਿਤ ਕਰਨ ਲਈ।
ਲਲਕਾਰਤ ਸੂਰਨ ਕੋ ਟੋਲ,
ਲੱਭਦਾ ਭਾਲਦਾ ਬਲੀਆ ਚੰਦ ਕੇ ਸੂਰਮੇ ਬਹਾਦਰ ਹੋਣ, ਕਿਤੇ ਪਿੱਛੇ ਨਾ ਮੁੜਨਾ, ਮੇਰੇ ਨਾਲ ਚੱਲ ਕੇ ਅੱਗੇ ਸਿੰਘਾਂ ਨਾਲ ਲੜਨ।
ਐਂਚ ਐਂਚ ਧਨ ਬਾਨ ਚਲਾਵੇ,
ਤੇ ਇਸ ਤਰ੍ਹਾਂ ਫਿਰ ਲਲਕਾਰਦਾ ਹੋਇਆ ਅੱਗੇ ਤੋਰਦਾ ਆ ਆਪਣੇ ਸਿਪਾਹੀਆਂ, ਤੇ ਆਪਣੇ ਧਨਖ ਦੇ ਚਿੱਲੇ ਵਿੱਚ ਤੀਰ ਜੜ ਜੜ ਕੇ ਖਿੱਚ ਖਿੱਚ ਕੇ ਛੱਡਦਾ ਸਿੰਘਾਂ ਵੱਲ।
ਧਨ ਸਿੰਘਨ ਕੇ ਪੁੰਜ ਤਸਾਵੇ,
ਤੇ ਬਹੁਤੇ ਸਿੰਘਾਂ ਦੇ ਜੋ ਸਰੀਰਾਂ ਦੇ ਵਿੱਚ ਤੀਰ ਦੇ ਨਿਸ਼ਾਨੇ ਤੱਕ ਕੇ ਮਾਰਦਾ ਹੈ, ਸਰੀਰਾਂ ਨੂੰ ਵਿੰਨਦਾ ਹੈ।
ਉਦੈ ਸਿੰਘ ਚੱਲ ਸਨਮੁਖ ਹੋਵਾ,
ਤੇ ਭਾਈ ਉਦੈ ਸਿੰਘ ਨੇ ਵੇਖਿਆ ਕਿ ਬਲੀਆ ਚੰਦ ਆਇਆ ਤੀਰਾਂ ਨਾਲ ਸਿੰਘਾਂ ਨੂੰ ਵਿੰਨਦਾ ਸ਼ਹੀਦ ਕਰਦਾ ਆ। ਭਾਈ ਉਦੈ ਸਿੰਘ ਇਹਦੇ ਸਾਹਮਣੇ ਹੋਇਆ,
ਸਿੰਘਨ ਸੰਗ ਕਰਿਓ ਰਿਪ ਹੋ ਜੋਵਾ,
ਤੇ ਇਸ ਤਰ੍ਹਾਂ ਸਿੰਘਾਂ ਨੂੰ ਨਾਲ ਲੈ ਕੇ ਬੈਰੀ ਵੱਲ ਨੂੰ ਤੱਕਿਆ ਭਾਈ ਉਦੈ ਸਿੰਘ ਨੇ।
ਕਿਆ ਦੇਖਤ ਹੋ ਹਤ ਹੋ ਤੁਫੰਗੇ,
ਸਿੰਘਾਂ ਨੂੰ ਨਾਲ ਪ੍ਰੇਰਿਆ, ਕਿਹਾ ਹੈ ਕਿ ਇਹਨਾਂ ਵੱਲ ਵੇਖੀ ਕੀ ਜਾਂਦੇ ਹੋ, ਇਹਨਾਂ ਨੂੰ ਹੁਣ ਮਾਰ ਮੁਕਾਈਏ, ਛੇਤੀ ਗੋਲੀਆਂ ਨਾਲ ਵਿੰਨ ਦਈਏ।
ਆਵਹਿ ਸ਼ਤਰੂ ਵਧਿਓ ਕੁਟੰਗੇ,
ਜਿਹੜਾ ਬੁਰੀ ਤਰ੍ਹਾਂ ਨਾਲ ਜੋ ਦੁਸ਼ਮਣ ਵੱਧਦਾ ਆਉਂਦਾ ਹੈ ਨਾ, ਇਸ ਨੂੰ ਹੁਣ ਇਹਦਾ ਮੂੰਹ ਭੰਨੀਏ ਮਾਰ ਮਾਰ ਕੇ ਅੱਗੋਂ।
ਸੁਨਤ ਖਾਲਸੇ ਇੱਕ ਵਿਰ ਛੋਰੀ,
ਇਸ ਤਰ੍ਹਾਂ ਖਾਲਸੇ ਨੇ ਜਦੋਂ ਭਾਈ ਉਦੈ ਸਿੰਘ ਤੋਂ ਸੁਣਿਆ ਹੈ ਤਾਂ ਇੱਕੋ ਵਾਰ ਹੀ ਇਕੱਠੀਆਂ ਗੋਲੀਆਂ ਵੈਰੀਆਂ ਵੱਲ ਨੂੰ ਛੱਡੀਆਂ।
ਚਲੀ ਸਮੂਹ ਸ਼ੂਕਤੀ ਗੋਰੀ,
ਗੋਲੀਆਂ ਸ਼ੂਕਦੀਆਂ ਹੋਈਆਂ ਹੀ ਗਈਆਂ ਹਨ ਵੈਰੀਆਂ ਦੇ ਸਰੀਰਾਂ ਨੂੰ ਮਿੰਨਣ ਲਈ।
ਬਲੀਆ ਚੰਦ ਜੰਗ ਮਹਿਲਾਗੀ,
ਤੇ ਬਲੀਆ ਚੰਦ ਜੋ ਹੈ ਸਿੰਘਾਂ ਨੂੰ ਤੀਰਾਂ ਨਾਲ ਵਿੰਨਦਾ ਸੀ, ਉਸ ਦੀ ਲੱਤ ਵਿੱਚ ਇੱਕ ਗੋਲੀ ਲੱਗੀ।
ਭੱਟ ਬਹੁ ਮਰੇ ਚਮੂ ਬਹੁ ਭਾਗੀ,
ਉਸਦੇ ਸੂਰਮੇ ਵੀ ਸਿਪਾਹੀ ਬਹੁਤੇ ਮਾਰੇ ਗਏ, ਤੇ ਆਪਣੀ ਵੀ ਲੱਤ ਬਲੀਆ ਚੰਦ ਦੀ ਵਿੰਨੀ ਗਈ ਆ, ਤੇ ਕਈ ਡਰ ਦੇ ਮਾਰੇ ਭੱਜਣ ਲੱਗ ਪਏ।
ਘਾਇਲ ਹੋਇ ਬਲੀਆ ਹੱਟ ਪਰੇ,
ਜ਼ਖਮੀ ਹੋ ਕੇ ਬਲੀਆ ਚੰਦ ਪਿਛਾ ਮੁੜਿਆ।
ਬੋਹਰ ਪਹਾੜੀ ਨਹਿ ਕੋ ਥਿਰਿਓ,
ਫਿਰ ਪਹਾੜੀ ਕੋਈ ਵੀ ਇਕੱਲਾ ਅੱਗੇ ਰੁਕਣ ਵਾਸਤੇ ਤਿਆਰ ਨਾ ਹੋਇਆ।
ਚੱਲੇ ਪਲਾਇਨ ਹੋਇ ਬਿਨ ਧੀਰ,
ਬਿਨਾਂ ਧੀਰਜ ਤੋਂ ਹੋ ਕੇ ਭੱਜੇ ਜਾਣ ਲੱਗੇ ਹਨ।
ਪਰੇ ਗਗਨ ਕੇ ਬੜ ਬਰ ਬੀਰ,
ਤੇ ਜਾਣੋ ਕੇ ਆਕਾਸ਼ ਦੇ ਹੀ ਵੱਡੇ ਸੂਰਮੇ ਆਣ ਪਏ ਹਨ ਸਹਾਇਤਾ ਵਾਸਤੇ, ਸਤਿਗੁਰਾਂ ਦੀ ਕਿਰਪਾ ਨਾਲ ਸਿੰਘਾਂ ਦੀ ਮਦਦ ਲਈ।
ਹਤੇ ਸੈਂਕੜੇ ਜੋ ਅਰ ਰਹੇ,
ਜਿਹੜੇ ਕਿ ਸੈਂਕੜਿਆਂ ਦੀ ਗਿਣਤੀ ਵਿੱਚ ਪਹਾੜੀਏ ਸਿੰਘਾਂ ਅੱਗੇ ਅੜੇ ਹੋਏ ਸੀ, ਉਹਨਾਂ ਨੂੰ ਮਾਰ ਦਿੱਤਾ।
ਭੱਜੀ ਸਿਪਾਹ ਤਰਾਸ ਕੋ ਗਹੇ,
ਭੱਜੀ ਸਿਪਾਹ ਜੋ ਫੌਜ ਹੈ ਨਾ ਵੈਰੀਆਂ ਦੀ ਪਹਾੜੀਆਂ ਦੀ, ਭੱਜ ਗਈ ਹੈ ਡਰ ਧਾਰ ਕੇ।
ਰਾਮ ਕੋਇਰ ਸਭ ਕਹਿਤ ਪ੍ਰਸੰਗ,
ਇਸ ਪ੍ਰਕਾਰ ਦਾ ਜੋ ਇਹ ਪ੍ਰਸੰਗ ਹੈ, ਯੁੱਧ ਦਾ ਪ੍ਰਸੰਗ, ਭਾਈ ਰਾਮ ਕੋਇਰ ਜੀ ਜਿਵੇਂ ਸਰਵਣ ਕਰਾ ਰਹੇ ਸਨ।
ਤਬ ਮੈਂ ਹੁਤੋ ਪ੍ਰਭੂ ਕੇ ਸੰਗ,
ਭਾਈ ਰਾਮ ਕੋਇਰ ਜੀ ਦੱਸਦੇ ਨੇ ਕਿ ਇਸ ਵੇਲੇ ਮੈਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਾਸ ਸੀ।
ਹੁਤੋ ਅਵਸਥਾ ਵਿਖੇ ਛੁਟੇਰਾ,
ਅਵਸਥਾ ਵਿੱਚ ਖਾਲਸਾ ਜੀ ਮੈਂ ਸਤਿਗੁਰੂ ਮਹਾਰਾਜ ਸਾਹਿਬ ਜੀ ਤੋਂ ਉਮਰ ਵਿੱਚ 5 ਕੁ ਵਰੇ ਛੋਟਾ ਸੀ।
ਮਰੇ ਸਿੰਘ ਕੇਤਕ ਰਣਹੇਰਾ,
ਤੇ ਜਦੋਂ ਮੈਂ ਜੰਗ ਦੇ ਮੈਦਾਨ ਵਿੱਚ ਬਹੁਤ ਸਾਰੇ ਸਿੰਘ ਸ਼ਹੀਦ ਹੋਏ ਵੇਖੇ,
ਤਬ ਮੁਝ ਕੋ ਕੰਪਾ ਹੋਏ ਆਈ,
ਤਾਂ ਮੈਨੂੰ ਬਹੁਤ ਜ਼ਿਆਦਾ ਕਾਂਬਾ ਛਿੜਿਆ ਕਿ ਅਨੇਕਾਂ ਹੀ ਸਿੰਘ ਜਿਨ੍ਹਾਂ ਦੇ ਨਾਲ ਸਾਡਾ ਪ੍ਰੇਮ ਸੀ ਉਹ ਤਾਂ ਥੋੜ੍ਹੇ ਸਮੇਂ ਵਿੱਚ ਹੀ ਸਾਥੋਂ ਦੂਰ ਹੋ ਗਏ ਆ, ਸੋ ਉਹ ਸਰੀਰ ਛੱਡ ਕੇ ਚਲੇ ਗਏ ਹਨ, ਇਸ ਕਰਕੇ ਬੜਾ ਹੀ ਚਿੱਤ ਭੈ ਭੀਤ ਹੋਇਆ।
ਉਪਜਿਓ ਹਿਰਦੈ ਤਰਾਸ ਸਮਦਾਈ,
ਮਨ ਵਿੱਚ ਜਦੋਂ ਬਹੁਤਾ ਡਰ ਲੱਗਿਆ,
ਕਿਰਪਾ ਦ੍ਰਿਸ਼ਟ ਅਵਲੋਕਨ ਕਰਿਓ,
ਤਾਂ ਫਿਰ ਮੇਰੇ ਵੱਲ ਵੇਖਿਆ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਮਿਹਰ ਦੀ ਨਿਗਾਹ ਨਾਲ ਤੱਕਿਆ।
ਸ਼੍ਰੀ ਮੁਖ ਤੇ ਮੁਸਕਾਏ ਉਚਰਿਓ,
ਆਪਣੇ ਸੁਭਾਏ ਮਨ ਮੁਖੜੇ ਤੋਂ ਮੁਸਕਰਾ ਕੇ ਸਤਿਗੁਰੂ ਸਾਹਿਬ ਨੇ ਮੈਨੂੰ ਬਚਨ ਸੁਣਾਇਆ।
ਜਿਮ ਉਦਵ ਕੋ ਰਾਖ ਅਸ਼ੋਕ,
ਆਖਿਆ ਕਿ ਅਸ਼ੋਕ ਰੱਖੀਏ ਤੈਨੂੰ ਅਸੀਂ, ਸ਼ੋਕ ਗਮ ਤੋਂ ਰਹਿਤ ਹੋ ਰਾਮ ਕੋਇਰ, क्यों अपने चित विच तू चिंता करदा है। जिवें द्वापर युग दे अवतार कृष्ण जी ने ऊधव नूं, जो ऊधव चाचा लगदा सी कृष्ण जी दा, सेवक भाव होण करके उस नूं शोक गम तों रहत रखिया सी।
कृष्ण सिधार गए पर लोक
उस नूं सुख आनंद दे सहत अपने तो बाद विच रख करके, संसार विच शरीर करके रख के, ते आप कृष्ण जी परलोक सुधार गए सन।
तिस बिद करहें गुरु पी करनी,
ते इसे प्रकार जाणो कि गुरबख्श सिंह जी असी भी इस तरह की ही करनी करनी है।
रख रख गुरबख्श सिंह तल तर धरनी,
ते गुरबख्श सिंह तैनू असी धरती उपर रखना करांगे।
बोहर सिधारन गे परलोक,
इस प्रकार जान के तेरे गुरु जी भी तैनू धरती उपर पिछे छड करके ही आप ज्योति ज्योत समाउणगे। क्योंकि नाम राम कोयर जी का जो अमृत छके दा है गुरबख्श सिंह है। सो इस करके सतगुरु जी ने कहा गुरबख्श सिंह, सो तू शरीर करके बाद विच किन्ना ही समा अपनी उम्र भोगेगा, असी आप सचखंड गमन करना है।
नह डर बनो अशोक,
ते अपने मन विच डर ना धारण कर, ना चिंता कर, शोक तो रहत हो के रहो, आनंद धार ले।
श्री कलगीधर पाख्यो जब,
सतगुरु कलगीधर पातशाह महाराज जी ने यह वचन जदों सुनाया है भाई राम कोयर जी नूं,
रुदन करन लाग्यो मैं तब हूं,
तां भाई राम कोयर जी दसदे आ कि सतगुरु जी का वचन सुन के मैं तो अगों रोन लग पिया न्याणिया वाग।
श्री मुख ते पुन बाक अलावें,
ते सतगुरु महाराज साहब जी के अगे जदों मैं रोया तो महाराज सचे पातशाह फिर वचन सुनावन लगे।
रिपन चलाए खालसा आवै,
के वैरिया नूं खिंडा करके इस प्रकार वैरिया नूं पजा के खालसा आ जाएगा, चिंता ना कर।
धर धीरज कौ उर नह रोवहो,
ते अपने हिरदे विच धीरज धार कर, धारण कर लै। धर धीरज कौ उर, अपने हिरदे विच हौसला रख, ते रो ना किसे प्रकार दा, विलक ना विरलाप ना कर।
संगर मचियो खरो रहो जो बहो,
ते खड़ा रह के जंग मचदा होया वेख।
इतने बिखै पजाए पहाड़ी,
इन्ने नूं गुरु के खालसे ने पहाड़िया नूं जंग दे मैदान विच्चों पजा के आउणा कीता वापस।
अरे ओ रहो तेह दीन समारी,
जेड़ा सामने हो के अड़िया रहा डटिया रहा उस नूं मार दिता।
चमू आकाशी सब चल गई,
ते सब आकाशी शहीदी फौजा भी उत्थों चलिया गईया।
अंतर ध्यान बिलोकत पही,
जाणो के वेख्या खालसे ने कि वह तां फौजा अंतर ध्यान हो गईया, भाव अलोप हो गईया ने।
बहुर खालसा हट कर आयो,
खालसा भी जंग दे मैदानों मुड़ के वापस आया।
खरे प्रभु को दर्शन पायो,
जिथे सतगुरु कलगीधर पातशाह महाराज खड़े ने आण खालसे सतगुरु जी दे दर्शन कीते।
कृपा दृष्ट को देख गुसाई,
गुसाई मालक सतगुरु जी ने मेहर निगाह नाल तकिया खालसे वल।
धीरज दीन सबन के ताई,
सबना ताई सतगुरु जी ने धीरज हौसला बख्शिश कीता।
सिंगन दिश को पिखत उचारे,
ते सिंगा मल वेख के सतगुरां बचन उचारे।
हिंदू हैं पहाड़िये सारे,
ते आ जिहड़े पहाड़िये है ना जिन्हां नूं तुसीं हिंदू मानदे, ये सब बुत पूजक होए हन।
सुनत खालसा बिनती कहे,
सुन के सतगुरु जी तों खालसा बेनती सुनाउण लगा है।
सकल पहाड़ी बन चर अहें,
महाराज सचे पातशाह तुहाड़ी कृपा नाल तां असीं इन्हां सब पहाड़ियां नूं जंगल विच विचरन वाले जिवें हरण आदिक हुंदे आ ना, होर पशु आदिक हुंदे आ, उन्हां वांग ही समझदे आ।
सो हमरो हैं खाज बिसाला,
महाराज सचे पातशाह जिवें शेरां दा खाजा ही हुंदे आ ना, बाकी दे जो जानवर हुंदे ने कमजोर, इस प्रकार महाराज आप जी दी कृपा नाल असीं तां शेर समान बलवान बने हुए आ। इन्हां पहाड़ी लोकां नूं पहाड़ियां नूं असीं होरना हरणा जिहे जानवर ही समझदे हां मारन लई।
खावत रहें सर्वथा काला,
ते सब थावां ते सब समयां दे विच असीं इन्हां नूं मुकाउंदे खांदे भाव भखदे ही इन्हां नूं खत्म करदे रहांगे।
तब कलगीधर पुन मुस्काए,
इस तरह खालसे पासों सुन के सतगुरु कलगीधर पातशाह महाराज मुस्कराए।
ਸਭਨ ਸੁਨਾਵਤ ਬਾਕ ਅਲਾਏ,
ਸਭਨਾਂ ਦੇ ਸੁਣਨ ਵਾਸਤੇ ਬਚਨ ਸੁਣਾਏ ਸਤਿਗੁਰਾਂ।
ਸੁਣੋ ਖਾਲਸਾ ਜੀ ਦੇ ਕਾਨ,
ਕਿਹਾ ਬਚਨ ਕੇ ਖਾਲਸਾ ਜੀ, ਧਿਆਨ ਸੁਰਤੀ ਲਗਾ ਕੇ ਕੰਨਾਂ ਦੇ ਵਿੱਚ ਸੁਣਨਾ ਕਰੋ।
ਕਰਹਿ ਗਿਰੀਸ਼ ਰਾਜ ਅਭਿਮਾਨ,
ਤੇ ਜਿਹੜੇ ਪਹਾੜੀ ਰਾਜੇ ਆ ਆਪਣੇ ਦੇਸ਼ਾਂ ਦਾ ਜਿਵੇਂ ਰਾਜ ਕਰਦੇ ਆ ਨਾ, ਇਹ ਤਾਂ ਬੜਾ ਅਭਿਮਾਨ ਹੰਕਾਰ ਦੇ ਸਹਿਤ ਹੀ ਰਾਜ ਇਹਨਾਂ ਵੱਲੋਂ ਹੁੰਦਾ ਆ।
ਨਹੀਂ ਨੇਤ ਭਾਣੇ ਕੋ ਮਨ ਹੈ,
ਇਹ ਪਰਮੇਸ਼ੁਰ ਬੇਅੰਤ ਜੋ ਪਰਮੇਸ਼ੁਰ ਹੈ ਉਸ ਦੀ ਭਾਣੇ ਦੀ ਨੇਤ ਨੂੰ ਕੁਦਰਤ ਨੂੰ ਨਹੀਂ ਮੰਨਦੇ।
ਪਰਮੇਸ਼ੁਰ ਕੀ ਗਤ ਨਹਿ ਜਾਨ ਹੈ,
ਪਰਮੇਸ਼ੁਰ ਵਾਹਿਗੁਰੂ ਦੀ ਜੋ ਇਹ ਗਤੀ ਚਾਲ ਭਾਣੇ ਦੀ ਨਹੀਂ ਸਮਝਦੇ ਹਨ, ਉਸਦਾ ਭਾਣਾ ਬਿਲਕੁਲ ਵੀ ਹਿਰਦੇ ਵਿੱਚ ਮੰਨਦੇ ਨਹੀਂ।
ਆਏ ਸਮਾਂ ਇਨਕੇ ਸਿਰ ਬਲੀ,
ਤੇ ਇਹਨਾਂ ਦੇ ਉੱਪਰ ਵੀ ਬਹੁਤ ਬਲ ਵਾਲਾ ਸਮਾਂ ਆ ਗੁਜਰੇਗਾ।
ਬਿਨ ਹੰਕਾਰ ਹੋਏ ਬਿਦ ਭਲੀ,
ਜਿਸ ਕਰਕੇ ਚੰਗੀ ਤਰ੍ਹਾਂ ਇਹ ਹੰਕਾਰ ਤੋਂ ਬਿਨਾਂ ਹੋ ਜਾਣਗੇ ਸਮਾਂ ਆਉਣ ਤੇ।
ਦੋਹਰਾ ਭਲੀ ਨਿਭਾਹੀ ਪੁਰਖ ਨੇ,
ਤੇ ਭਲਾ ਕੀਤਾ ਚੰਗਾ ਹੀ ਕੀਤਾ ਹੈ ਅਕਾਲ ਪੁਰਖ ਵਾਹਿਗੁਰੂ ਨੇ।
ਕੀਨੋ ਤੀਜਾ ਲੋਕ,
ਜਿਹੜਾ ਤੀਜਾ ਲੋਕ ਪੰਥ ਖਾਲਸਾ ਜੂ ਪ੍ਰਗਟ ਕਰ ਦਿੱਤਾ ਹੈ ਨਾ ਇਹਨਾਂ ਹੰਕਾਰੀਆਂ ਨੂੰ ਨੱਥ ਪਾਉਣ ਲਈ।
ਜਿਨ ਸਿਰਜੀ ਗੋਈ ਤਿਸੈ,
ਜਿਸ ਨੇ ਸਿਰਜਣਾ ਕੀਤੀ ਹੈ ਸ੍ਰਿਸ਼ਟੀ ਦੀ, ਜਿਸ ਨੇ ਪੈਦਾਇਸ਼ ਕੀਤੀ ਹੈ ਨਾ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਹ ਹੀ ਇਸ ਨੂੰ ਛੁਪਾਉਂਦਾ ਵੀ ਹੈ, ਲਾਇਤਾ ਵੀ ਉਹ ਹੀ ਕਰਦਾ ਹੈ। ਇਸ ਪ੍ਰਕਾਰ ਦੇ ਜਿਹੜੇ ਪੈਦਾ ਹੋਏ ਆ ਨਾ ਹੰਕਾਰੀ, ਇਹਨਾਂ ਨੂੰ ਲੈ ਕਰਨ ਵਾਸਤੇ, ਇਹਨਾਂ ਨੂੰ ਖਤਮ ਕਰਨ ਵਾਸਤੇ ਅਕਾਲ ਪੁਰਖ ਨੇ ਆਪ ਹੀ ਖਾਲਸਾ ਪ੍ਰਗਟ ਕੀਤਾ ਹੈ।
ਮਿਟੇ ਤੁਮਾਰਾ ਰੋਗ,
ਤੇ ਇਹ ਜੋ ਰੋਗ ਸਮਾਨ ਹੋ ਕੇ ਚੰਬੜਦੇ ਆ ਨਾ ਪਹਾੜੀ ਰਾਜੇ ਆ ਕੇ ਲੜਦੇ ਆ, ਤੇ ਥਾਂ ਥਾਂ 'ਤੇ ਇਸ ਪ੍ਰਕਾਰ ਦੇ ਜਿਹੜੇ ਹੰਕਾਰ ਦੇ ਸਹਿਤ ਹਕੂਮਤ ਕਰਦੇ ਆ, ਇਹ ਸਭ ਮਿਟ ਜਾਣਗੇ, ਹੰਕਾਰ ਬਲ ਇਹਨਾਂ ਦਾ ਨਾਸ ਹੋ ਜਾਏਗਾ।
ਚੌਪਈ ਤੀਨ ਵਾਰ ਇਸ ਰੀਤ ਬਖਾਨਾ,
ਸਤਿਗੁਰੂ ਮਹਾਰਾਜ ਸਾਹਿਬ ਨੇ ਇਸ ਪ੍ਰਕਾਰ ਬਚਨ ਖਾਲਸੇ ਨੂੰ ਸੁਣਾਏ ਤਿੰਨ ਵਾਰ ਕਹਿ ਕਹਿ ਕੇ।
ਰੋਗ ਸਮਾਨ ਸ਼ਤਰੂ ਹੋਏ ਹਨ,
ਇਹ ਰੋਗ ਸਮਾਨ ਜਿਹੜਾ ਚੰਬੜਦਾ ਹੈ ਨਾ, ਇਹ ਜਿਵੇਂ ਰੋਗ ਵਾਂਗ ਵਿਆਪਦਾ ਹੈ ਦੁਸ਼ਮਣ, ਇਸਦਾ ਬਲ ਹੰਕਾਰ ਸਭ ਖਤਮ ਹੋ ਜਾਏਗਾ ਸਮਾਂ ਆਉਣ ਤੇ।
ਸੁਨਤ ਖਾਲਸੇ ਖੁਸ਼ੀ ਵਿਸਾਲੇ,
ਖਾਲਸੇ ਨੇ ਸੁਣ ਕਰਕੇ ਬਹੁਤ ਖੁਸ਼ੀਆਂ ਪ੍ਰਸੰਨਤਾ ਪ੍ਰਾਪਤ ਕੀਤੀ।
ਸ਼੍ਰੀ ਗੁਰੂ ਕੋ ਰੁੱਖ ਲਖਿਓ ਕਿਰਪਾਲੇ,
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਰੁੱਖ ਜਾਣਿਆ ਕਿ ਮਹਾਰਾਜ ਸਾਡੇ ਉੱਪਰ ਬੜੇ ਖੁਸ਼ ਹਨ।
ਬੂਝਿਓ ਗੁਰਪੁਨ ਕਸਰਣ ਪਹਿਓ,
ਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਫਿਰ ਖਾਲਸੇ ਨੂੰ ਪੁੱਛਿਆ ਕਿ ਦੱਸੋ ਕਿਸ ਪ੍ਰਕਾਰ ਦਾ ਜੰਗ ਹੋਇਆ, ਤੁਹਾਨੂੰ ਇਹ ਯੁੱਧ ਕਰਨਾ ਕਿਵੇਂ ਲੱਗਿਆ।
ਮਹਾਂ ਸਿੰਘ ਤਬ ਸਭ ਕਹਿ ਦਿਓ,
ਸਤਿਗੁਰੂ ਜੀ ਤੋਂ ਸੁਣ ਕੇ ਭਾਈ ਮਹਾਂ ਸਿੰਘ ਸਾਰੀ ਜੰਗ ਦੀ ਵਾਰਤਾ ਦੱਸਣ ਲੱਗੇ ਹਨ।
ਦੁਆ ਸਰਦਾਰ ਹੋਏ ਸੋ ਕਾਹਿਲ,
ਸਤਿਗੁਰੂ ਜੀ ਉਹ ਜੰਗ ਦੇ ਮੈਦਾਨ ਵਿੱਚ ਜਿਹੜੇ ਦੋ ਪਹਾੜੀਏ ਸਰਦਾਰ ਆਏ ਸੀ ਨਾ, ਉਹ ਜ਼ਖਮੀ ਹੋ ਗਏ, ਬਲੀਆ ਚੰਦ ਅਤੇ ਆਲਮ ਚੰਦ।
ਸਹਿਤ ਸਿਪਾਹੇ ਭਏ ਕਰ ਸਾਇਲ,
ਫੌਜਾਂ ਸਮੇਤ ਬਾਕੀ ਦੇ ਸਾਰੇ ਗਿੱਦੜ ਬਣ ਕੇ ਦੌੜ ਗਏ,
ਭਾਗ ਗਏ ਨਹਿ ਪਾਏ ਜਮਾਏ।
ਮਹਾਰਾਜ ਸਾਹਿਬ ਜੀ ਜਦੋਂ ਇੱਕ ਤਾਂ ਆਲਮ ਚੰਦ ਦਾ ਹੱਥ ਆਪ ਜੀ ਦੇ ਗੜਬਾਈ ਸਿੰਘ ਆਲਮ ਸਿੰਘ ਨੇ ਤਲਵਾਰ ਸਮੇਤ ਹੀ ਕੱਟ ਸੁੱਟਿਆ, ਉਹ ਵੀ ਆਪਣੇ ਸਰੀਰ ਦਾ ਅੰਤ ਹੋਣ ਦੇ ਡਰ ਤੋਂ ਭੱਜ ਦੌੜਿਆ, ਅਤੇ ਜਿਹੜਾ ਜੋ ਬਲੀਆ ਚੰਦ ਹੈ ਉਸਦੀ ਗੋਲੀ ਨਾਲ ਲੱਤ ਵਿੰਨੀ ਗਈ, ਉਹ ਵੀ ਪਿਛਾਂ ਭੱਜ ਗਿਆ। ਬਾਕੀ ਦੇ ਸਿਪਾਹੀਆਂ ਨੇ ਵੇਖਿਆ ਕਿ ਇੱਥੇ ਸਾਡੇ ਜਿਹੜੇ ਵੱਡੇ ਵੱਡੇ ਪਹਾੜੀ ਰਾਜੇ ਜਰਨੈਲ ਹੈ ਉਹ ਪਿਛਾਂ ਭੱਜ ਗਏ ਆ, ਅਸੀਂ ਕਾਹਦੇ ਪਾਣੀ ਹਾਰਿਆਂ ਇੱਥੇ ਐਵੇਂ ਮਰ ਮੁੱਕਾਂਗੇ, ਇਸ ਕਰਕੇ ਉਹ ਵੀ ਗਿੱਦੜ ਬਣ ਕੇ ਕਾਇਰ ਬਣ ਕੇ ਦੌੜ ਗਏ ਹਨ। ਸਤਿਗੁਰੂ ਜੀ
ਮਰੇ ਪਰੇ ਕੋ ਧਰ ਤਰਫਾਏ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਗ ਗਏ ਨਹਿ ਪਾਏ ਜਮਾਏ, ਪੈਰ ਨਹੀਂ ਜਮਾ ਕੇ ਰਹਿ ਸਕੇ, ਠਹਿਰ ਨਹੀਂ ਸਕੇ ਅੱਗੇ।
ਮਰੇ ਪਰੇ ਕੋ ਧਰ ਤਰਫਾਏ,
ਕਈ ਉਹਨਾਂ ਵਿੱਚੋਂ ਜਿਹੜੇ ਬੜੇ ਲੜਦੇ ਸੀ ਮਰੇ ਪਏ ਆ, ਅਤੇ ਕਈਆਂ ਦੇ ਧੜ ਸਰੀਰ ਜੋ ਹਨ ਉੱਥੇ ਮੈਦਾਨ ਵਿੱਚ ਤੜਫ ਰਹੇ ਨੇ ਜ਼ਖਮੀ ਹੋ ਕੇ।
ਬਲਰਾਵਰ ਕੋ ਪਾਏ ਬਡੇਰਾ,
ਸਤਿਗੁਰੂ ਜੀ ਆਪ ਜੀ ਦਾ ਵੱਡਾ ਮਹਾਨ ਬਲ ਪ੍ਰਤਾਪ ਪ੍ਰਾਪਤ ਕਰਕੇ ਅਸੀਂ ਲੜੇ ਹਾਂ।
ਫਤਿਹ ਖਾਲਸੇ ਕੀ ਇਸ ਬੇਰਾ,
ਇਸ ਵੇਲੇ ਆਪ ਜੀ ਦੇ ਖਾਲਸੇ ਦੀ ਤੁਹਾਡੀ ਕਿਰਪਾ ਨਾਲ ਫਤਿਹ ਹੋਈ ਹੈ ਜੰਗ ਦੇ ਮੈਦਾਨ ਅੰਦਰ।
ਸਕਲ ਵਾਰਤਾ ਭਾਖ ਸੁਣਾਈ,
ਇਸ ਪ੍ਰਕਾਰ ਸਾਰੀ ਜੰਗ ਦੀ ਵਾਰਤਾ ਭਾਈ ਮਹਾਂ ਸਿੰਘ ਜੀ ਨੇ ਕਹਿ ਕੇ ਸੁਣਾਈ ਸਤਿਗੁਰਾਂ ਨੂੰ।
ਤਬ ਸਤਿਗੁਰ ਸਭ ਹੂਨ ਅਲਾਈ,
ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਭ ਸਿੰਘਾਂ ਨੂੰ ਇਹ ਵਚਨ ਸੁਣਾਉਣ ਲੱਗੇ।
ਮਰੇ ਸਿੰਘ ਸਭ ਦਾਹਨ ਕਰੀਏ,
ਖਾਲਸਾ ਜੀ ਜਿਹੜੇ ਸਿੰਘ ਸ਼ਹੀਦੀਆਂ ਪਾ ਗਏ ਆ ਉਹਨਾਂ ਦੇ ਸਰੀਰ ਹੁਣ ਚੁੱਕ ਲਿਆਓ ਤੇ ਉਹਨਾਂ ਦੇ ਸੰਸਕਾਰ ਕੀਤੇ ਜਾਣ।
ਸਭ ਥਲ ਖੋਜ ਏਕ ਥਲ ਧਰੀ ਹੈ।
ਸਭ ਥਾਵਾਂ ਤੋਂ ਭਾਲ ਭਾਲ ਕੇ ਜਿੱਥੇ ਕਿਤੇ ਵੀ ਸਿੰਘ ਲੜਦਾ ਹੋਇਆ ਸ਼ਹੀਦ ਹੋ ਕੇ ਡਿੱਗਾ ਪਿਆ ਹੋਵੇ ਉਸਦਾ ਸਰੀਰ ਚੁੱਕ ਕੇ ਲਿਆਓ, ਇੱਕ ਥਾਂ 'ਤੇ ਉਹਨਾਂ ਦੇ ਦੇਹੀਆਂ ਨੂੰ ਇਕੱਠਿਆਂ ਕਰੋ।
ਮਾਨ ਬਚਨ ਕੋ ਤਤ ਛਿਨ ਕੀਨ।
ਗੁਰੂ ਕਾ ਬਚਨ ਮੰਨ ਕੇ ਇਸੇ ਪ੍ਰਕਾਰ ਹੀ ਖਾਲਸੇ ਨੇ ਕੀਤਾ ਹੈ, ਸ਼ਹੀਦਾਂ ਦੀਆਂ ਦੇਹਾਂ ਚੁੱਕ ਕੇ ਲਿਆਂਦੀਆਂ।
ਕਰ ਇਕੱਤਰ ਸਭ ਦਾਹ ਸੋ ਦੀਨ।
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਹੀਦ ਸਿੰਘਾਂ ਦੇ ਸਰੀਰ ਇਕੱਠੇ ਕਰਕੇ ਇੱਕ ਥਾਂ 'ਤੇ ਚਿਖਾ ਸਜਾ ਕੇ ਤਿਆਰੀ ਕਰਕੇ ਸੰਸਕਾਰ ਕਰ ਦਿੱਤਾ।
ਘਾਇਲ ਹੋਤੇ ਉਠਾਏ ਸੋ ਲਿਆਏ।
ਜਿਹੜੇ ਹਾਲੇ ਜ਼ਖਮੀ ਸਨ ਸਹਿਕ ਰਹੇ ਸੀ ਉਹਨਾਂ ਨੂੰ ਵੀ ਚੁੱਕ ਕੇ ਲਿਆਂਦਾ ਹੈ।
ਫਤਿਹ ਪਾਏ ਗੁਰਪੁਰ ਕੋ ਆਏ।
ਤੇ ਫਤਿਹ ਪ੍ਰਾਪਤ ਕੀਤੀ ਆ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ। ਫਿਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਾਲ ਹੀ ਚੱਲ ਕੇ ਗੁਰੂ ਕੇ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੂੰ ਆਣ ਠਹਿਰੇ ਹਨ।
ਬੱਜੇ ਖੁਸ਼ੀ ਕੇ ਬ੍ਰਿੰਦ ਨਗਾਰੇ।
ਤੇ ਬਹੁਤ ਖੁਸ਼ੀ ਦੇ ਨਗਾਰੇ ਵਜਾਏ ਗਏ ਹਨ, ਰਣਜੀਤ ਨਗਾਰੇ ਉੱਪਰ ਚੋਟਾਂ ਲਗਾ ਕੇ ਗੂੰਜਾਂ ਪਾਈਆਂ ਗਈਆਂ।
ਭਈ ਜੀਤ ਨਰ ਨਾਰ ਉਚਾਰੇ।
ਤੇ ਸਭ ਨੂੰ ਪਤਾ ਲੱਗਿਆ ਆ ਕਿ ਖਾਲਸੇ ਦੀ ਫਤਿਹ ਹੋਈ ਹੈ। ਸਭ ਮਾਈ ਭਾਈ ਆਖਣ ਲੱਗੇ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਜਿਤਾ ਕੇ ਲਿਆਂਦਾ ਜੰਗ ਦੇ ਮੈਦਾਨੋਂ।
ਮੰਗਲ ਕਰੇ ਅਨੇਕ ਪ੍ਰਕਾਰ।
ਇਸ ਕਰਕੇ ਖੁਸ਼ੀਆਂ ਵਿੱਚ ਜੰਗ ਜਿੱਤਣ ਦੀਆਂ ਖੁਸ਼ੀਆਂ ਮਨਾਈਆਂ, ਅਨੇਕ ਪ੍ਰਕਾਰ ਦੇ ਮੰਗਲ ਰਚੇ।
ਭਾ ਸ਼ਤਰੁਨ ਕੇ ਸ਼ੋਕ ਅਪਾਰਾ।
ਇਸ ਕਰਕੇ ਕਿ ਖਾਲਸੇ ਨੂੰ ਤਾਂ ਆਨੰਦ ਪ੍ਰਾਪਤ ਹੋਇਆ ਅਤੇ ਜਿਹੜੇ ਦੁਸ਼ਮਣ ਆਪ ਆਨੰਦ ਪ੍ਰਾਪਤ ਕਰਨਾ ਚਾਹੁੰਦੇ ਸਨ ਗੁਰਾਂ 'ਤੇ ਖਾਲਸੇ 'ਤੇ ਫਤਿਹ ਪਾ ਕੇ, ਉਹਨਾਂ ਦੇ ਘਰਾਂ ਵਿੱਚ ਬੜਾ ਹੀ ਗਮ ਹੋਇਆ, ਸ਼ੋਕ ਹੋਇਆ, ਬੜੇ ਹੀ ਵਿਲਕਣ ਲੱਗੇ, ਵਿਰਲਾਪ ਉਹਨਾਂ ਦੇ ਪਰਿਵਾਰਾਂ ਟੱਬਰਾਂ ਵਿੱਚ ਹੋਣ ਲੱਗਿਆ। ਖਾਲਸੇ ਦੀ ਫਤਿਹ ਕਰਾਈ ਸਤਿਗੁਰੂ ਮਹਾਰਾਜ ਸਾਹਿਬ ਨੇ ਆਪ ਕਿਰਪਾ ਕਰਕੇ। ਜਦੋਂ ਕਿ ਖਾਲਸੇ ਨੇ ਚਿੱਤ ਵਿੱਚ ਥੋੜ੍ਹਾ ਗੁਮਾਨ ਕੀਤਾ ਸੀ, ਇਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੁਝ ਸਮੇਂ ਵਿੱਚ ਹੀ ਆਪ ਥੋੜ੍ਹਾ ਜਿਹਾ ਪਾਸੇ ਹੋ ਕੇ ਖਾਲਸੇ ਦਾ ਉਹ ਗੁਮਾਨ ਹੰਕਾਰ ਵੀ ਨਿਵਰਤ ਕਰ ਦਿੱਤਾ। ਜਦੋਂ ਆ ਕੇ ਖਾਲਸੇ ਨੇ ਬੇਨਤੀ ਸਤਿਗੁਰਾਂ ਨੂੰ ਕੀਤੀ, ਭੁੱਲਾਂ ਦੀ ਮੁਆਫ਼ੀ ਮੰਗੀ, ਤਾਂ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਰਪਾ ਕਰਕੇ ਫਿਰ ਜੰਗ ਦੇ ਮੈਦਾਨ ਵਿੱਚ ਤਿੰਨਾਂ ਦੀ ਸਹਾਇਤਾ ਕੀਤੀ ਹੈ, ਖਾਲਸੇ ਨੂੰ ਜਿਤਾ ਕੇ ਅਨੰਦਪੁਰ ਸਾਹਿਬ ਵਿੱਚ ਲਿਆਂਦਾ। ਇੱਥੋਂ ਤੱਕ ਸੋ ਇਸ ਪ੍ਰਸੰਗ ਦੀ ਵਿਚਾਰ ਸਰਵਣ ਕਰਾਈ ਗਈ ਹੈ। ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਅਗਾਂਹ ਵਾਸਤੇ ਆਪ ਕਿਰਪਾ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਸਮਤ ਬਖਸ਼ਿਸ਼ ਕਰਨਾ ਜੀ।
ਬੱਜੇ ਖੁਸ਼ੀ ਕੇ ਬ੍ਰਿੰਦ ਨਗਾਰੇ, ਭਈ ਜੀਤ ਨਰ ਨਾਰ ਉਚਾਰੇ। ਮੰਗਲ ਕਰੇ ਅਨੇਕ ਪ੍ਰਕਾਰਾ, ਭਾ ਸ਼ਤਰੁਨ ਕੇ ਸ਼ੋਕ ਅਪਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।